खट पिंग गिरन चढ़ जाए अंध लख बदरो सुने जो काल कृपा कराए साईं नाम अमोल आई नाम अमोल की मना कोई जान दो जिन्ना भाग मथा है से नानक हर रंग मान दो तेरे कवन कवन गुण कह कह गामा साहिब गुणी निदाना तुमरी महिमा वर्ण न सकूं तू ठाकुर ऊच भगवाना
आई दा नाम बोला
कोई जान दो। हर रंग मानो नानक, हर रंग गुण कहिए बेशुमार बेअंत स्वामी, तेरो अंत न किन्हीं लइया, तू है बेअंत स्वामी, कीमत को जाने ना, तू है मेरा स्वामी, कीमत कोई जाने ना, तू है मेरा। चरम सत्कार योग सतगुरां दी साजी और नवाजी होई गुरु प्यारी गुरसवारी गुरु खालसा साहिब संगत जी रसना की पवित्रता और मन की पूर्ण एकाग्रता वास्ते सतगुरां दी बख्शिश दोहराओ। प्यार नाल फतेह बुलाओ, कोई रसना वांझी ना रवे, सारे आखो जी
वाहिगुरु जी का खालसा वाहिगुरु जी की फतेह।
सतगुरां ने महान बख्शिश कीती है, तीन दिन का खिमा करना, चार दिन का सानू सुभाग समा प्राप्त होया। सेवादारां दे चरणां च बेनती है, कुछ भैणां बीबियां छड दे थले झाड़ू ला रही ने, उन्होंने बेनती कर दिओ, बाद विच ला लैणगी, हुण ना किसी पासों कोई आवाज आवे। जदों मन जुड़िया होवे, माड़ा जिहा भी जिहड़ा खड़का है बड़ा वड्डा हो के सुनाई दे। आप जी ने कल आनंद माणिया सी, जिन्ना उत्ते गुरु की बख्शिश होवे, सतगुरां की रहमत का मेघ जिन्ना ते वरसदा है, उन्हां नूं अपना अंत समा आउण तो पहला पता लग जाता है। हर एक नूं जिहड़ा भी कोई साधु होवे, और साधु कुर्ते पजामे विच भी हो सकता है, पेंट शर्ट विच भी हो सकता है, कई बारी चोले विच भी नहीं हो सकता। पाग ठड़े हर संत तुम्हारे, जिन घर धन हर नामा। संतां दे भाग वड्डे ने जिन्हां कोल नाम रूपी धन है, पर वह कोई भी हो सकता। संगत विच पता नहीं किन्ने क संत हुंदे ने, आखो सतनाम। संगत विच पता नहीं किन्ने क साधु आउंदे ने, किन्ने संत आउंदे ने। सो सतगुरां ने बख्शिश कीती है, संगत दे दर्शन हो रहे ने। जिथे लास्ट दिन सानू पांच प्यारे गुरु रूप पंथ खालसे दे भी दर्शन होंदे ने, क्योंकि अमृत संचार हर थां ते हुंदा। हर रोज महाराज दी बख्शिश दा सदका हर रोज एक जगह ते अमृत संचार हुंदा ही है, चाहे सवेरे होवे चाहे शाम होवे। अज अमृत दा बाटा तैयार होया पिंड शाहपुर समाणे कोल, दवान चलदे सी, उत्थों मैं सीधा ही आया। और खुशी की गल ये है, हुण ही मैनूं प्रबंधकां ने दस्सिया है भी 125 प्राणियां दे नाम आ चुके ने अमृत छकण वास्ते।
बोले
जो ये समागम है, आप जी ने इश्तहारां विच पढ़िया होएगा, गुरु मान्यो ग्रंथ चेतना समागम। इहदा मेन मनोरथ इन्ना ही है कि वध तो वध संगत गुरु ग्रंथ साहिब महा दे लड़ लगे, शब्द दे लड़, जो सतगुरां दी विचारधारा नाल वध तो वध संगत जुड़े। इस वास्ते ये समागम थां पर थां रखे जाते ने, पिंडां विच शहरां विच हर जगह। पिंडां विच घट बहुते, शहरां च समागम रखे जाते, और जे पिंडां च भी होवे ते कई कई सत सत दस दस पिंड इकट्ठे करके एक जगह ते। चलो कल नूं इस समागम का भी झाड़, क्योंकि मैं कल भी एक बेनती कीती सी, इस जथे विच ये मलेरकोटला पहला एक ऐसा शहर है जिथे इन्नी क संगत हाजरी भरती, बहुत इकट्ठ हुंदा है हर थां ते। पर यह कारण पता की है, इस इलाके विच ये दीवान ਦੂਜੀ ਵਾਰੀ ਲੱਗ ਰਹੇ ਨੇ, ਪਹਿਲੀ ਵਾਰੀ ਸੰਗਤ ਨੂੰ ਪਤਾ ਹੀ ਨਹੀਂ ਸੀ ਲੱਗਿਆ। ਜਦੋਂ ਪਹਿਲੀ ਵਾਰੀ ਦੀਵਾਨ ਲੱਗੇ ਸੀ ਉਦੋਂ ਬਹੁਤਾ ਸੰਗਤ ਨੂੰ ਪਤਾ ਨਹੀਂ ਲੱਗਿਆ, ਔਰ ਹੁਣ ਇਸ ਤੋਂ ਬਾਅਦ ਸੰਗਤ ਬਹੁਤ ਵਧੇਗੀ ਹੌਲੀ ਹੌਲੀ, ਕਿਉਂਕਿ ਰੰਗ ਲਾਗਤ 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 ਹੈ, ਹੌਲੀ ਹੌਲੀ ਰੰਗ ਚੜ੍ਹਦਾ। ਤੇ ਜਿਨ੍ਹਾਂ ਨੂੰ ਆਨੰਦ ਆਉਣ ਲੱਗ ਪਵੇ ਫਿਰ ਉਹ ਛੱਡ ਨਹੀਂ ਸਕਦੇ। ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਬਹੁਤ ਪੜ੍ਹਦੇ ਹਾਂ ਨਾ, ਪੰਗਤੀ ਬਾਣੀ 'ਚ ਤਾਂ ਨਹੀਂ ਹੈ ਪਰ ਪੜ੍ਹਦੇ ਬਹੁਤ ਹਾਂ, ਤਾਂ ਬੜੀ ਪ੍ਰਚਲਿਤ ਹੈ। ਸਤਿਗੁਰਾਂ ਨੇ ਕਹਿੰਦੇ ਕਿਹਾ ਸੀ ਬਾਬਰ ਨੂੰ ਕਦੋਂ ਮਹਾਰਾਜ ਗਏ ਸਾਥ ਮਰਦਾਨਾ ਹੈ, ਬਾਬਰ ਦੇ ਦਰਵਾਜ਼ੇ ਵਿੱਚ ਉਹਦੇ ਮਹਿਲਾਂ ਦੇ ਅੱਗੇ ਜਾ ਬੈਠੇ, ਮਰਦਾਨਿਆ ਰਬਾਬ ਵਜਾ। ਮਰਦਾਨਾ ਕਹਿੰਦਾ ਸਤਿਗੁਰੂ ਮੈਂ ਸੁਣਿਆ ਰਾਗ ਨਾਦ ਬਾਬਰ ਨੇ ਬੰਦ ਕੀਤਾ ਹੋਇਆ। ਮਰਦਾਨਿਆ ਉਹ ਰਬਾਬ ਕਾਹਦੀ ਜਿਹੜੀ ਕਿਸੇ ਦੇ ਡਰਾਉਣ ਤੇ ਚੁੱਪ ਕਰ ਜਾਏ, ਉਹ ਵਾਜਾ ਹੀ ਕਾਹਦਾ ਜਿਹੜਾ ਕਿਸੇ ਦੇ ਡਰਾਉਣ ਤੇ ਵੱਜਣੋਂ ਹੀ ਹਟ ਜਾਏ, ਉਹ ਬੁਲਾਰਾ ਕਾਹਦਾ ਜਿਹੜਾ ਕਿਸੇ ਦੇ ਡਰਾਉਣ ਤੋਂ ਬੋਲਣੋਂ ਹੀ ਹਟ ਜਾਏ। ਸਾਧ ਸੰਗਤ ਜੀ ਡਰ ਕਾਹਦਾ, ਲੈ ਚੱਲ ਫਿਰ ਮਰਦਾਨਿਆ ਪਤਾ ਤੇ ਅੱਜ ਲੱਗਣਾ, ਛੇੜ ਕੋਈ ਤਾਲ ਲਿਵ ਲੱਗ ਗਿਆ। ਇਹ ਗੱਲ ਆਪਾਂ ਆਮ ਸੁਣਦੇ ਹਾਂ ਕਿ ਰਬਾਬਾਂ ਦੁਨੀਆ ਬਹੁਤ ਚੁੱਕੀ ਫਿਰਦੀ ਪਰ ਮਰਦਾਨੇ ਵਰਗੀ ਰਬਾਬ ਕੋਈ
ਨਹੀਂ ਵਜਾ ਸਕਦਾ,
ਨਹੀਂ ਵਜਾ ਸਕਦਾ। ਬੰਸਰੀਆਂ ਵਾਲੇ ਬਹੁਤ ਹਨ ਪਰ ਦੁਆਪਰ ਯੁੱਗ ਦੇ ਅਵਤਾਰ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਭਗਵਾਨ ਕ੍ਰਿਸ਼ਨ ਵਰਗੀ ਬੰਸਰੀ ਕੋਈ
ਨਹੀਂ।
ਬੰਸਰੀਆਂ ਬਹੁਤ ਨੇ, ਵਾਜੇ ਬਹੁਤ ਨੇ ਪਰ ਸੰਤ ਬਾਬਾ ਈਸ਼ਰ ਸਿੰਘ ਵਰਗਾ ਵਾਜਾ ਕੋਈ
ਨਹੀਂ ਵਜਾ ਸਕਦਾ,
ਨਹੀਂ ਵਜਾ ਸਕਦਾ। ਬਹੁਤ ਨੇ ਵਜਾਉਣ ਵਾਲੇ, ਕੋਈ ਕਮੀ ਹੈ? ਸੰਤ ਮਹਾਰਾਜ ਦੀ ਕਮਾਈ ਸੀ। ਮੈਂ ਆਇਆ ਜਦੋਂ ਇੱਕ ਪ੍ਰੇਮੀ ਮੈਨੂੰ ਗੱਡੀ 'ਚ ਪੁੱਛਦਾ ਹੈ, ਬਾਬਾ ਜੀ ਤੁਸੀਂ ਰਾੜਾ ਸਾਹਿਬ ਦੀ ਸੰਪਰਦਾ 'ਚੋਂ ਹੋ? ਮੈਂ ਆਖਿਆ ਦੱਸੋ, ਬੈਠ ਜਾਓ ਸੇਵਾਦਾਰ ਆਲੇ ਦੁਆਲੇ ਨਾ ਕੋਈ ਖੜੇ, ਬੈਠੋ। ਸੰਗਤ ਵਿੱਚ ਵੀ ਕਿਸੇ ਨੇ ਖੜੇ ਨਹੀਂ ਹੋਣਾ, ਬੈਠਣ ਦੀ ਕਿਰਪਾਲਤਾ ਕਰੋ, ਬਹਿ ਜਾਓ ਭਾਈ, ਬੈਠ ਕੇ ਆਨੰਦ ਮਾਣੋ। ਧਿਆਨ ਦਿਓ, ਕਹਿੰਦਾ ਬਾਬਾ ਜੀ ਤੁਸੀਂ ਰਾੜਾ ਸਾਹਿਬ ਦੀ ਸੰਪਰਦਾ 'ਚੋਂ ਹੋ? ਮੈਂ ਆਖਿਆ ਪ੍ਰੇਮੀਆਂ, ਰਾੜਾ ਸਾਹਿਬ ਦੀ ਸੰਪਰਦਾ ਬਹੁਤ ਉੱਚੀ ਹੈ, ਅਸੀਂ ਉੱਥੋਂ ਤੱਕ ਪਹੁੰਚ ਨਹੀਂ ਸਕਦੇ। ਰਾੜਾ ਸਾਹਿਬ ਦੀ ਸੰਪਰਦਾ ਬਹੁਤ ਮਹਾਨ ਹੈ, ਉਹ ਤੇ ਬੜੀ ਉੱਚੀ ਸੰਪਰਦਾ। ਸੰਪਰਦਾ ਦਾ ਕੀ ਅਰਥ ਹੈ? ਸੰਪਰਦਾ ਲਿਖਾ ਲੈਣ ਨਾਲ ਕੋਈ ਸੰਪਰਦਾ ਹੀ ਥੋੜਾ ਬਣ ਜਾਂਦਾ? ਸੰਤ ਮਹਾਰਾਜ ਵਰਗੇ ਕੱਪੜੇ ਪਾ ਕੋਈ ਕਿ ਉਹ ਸੰਪਰਦਾ 'ਚ ਬਣ ਜੂ, ਵੀ ਉਵੇਂ ਜਿਵੇਂ ਕੱਪੜੇ ਪਾ ਕੇ ਜਾਓ, ਉਹੋ ਜਿਹੀ ਪੱਗ ਬੰਨ ਕੇ ਜਾਓ, ਉਹੋ ਜਿਹੀ ਐਨਕਾਂ ਲਾ ਕੇ? ਨਹੀਂ ਨਹੀਂ, ਸਾਡੇ ਮਨ ਦੀ ਗਲਤ ਫਹਿਮੀ। ਕੋਈ ਸੰਤ ਮਹਾਰਾਜ ਵਰਗਾ ਵਾਜਾ ਵਜਾ ਕੇ ਰਾੜਾ ਸਾਹਿਬ ਦੀ ਸੰਪਰਦਾ 'ਚ ਬਣ ਜੂ? ਨਹੀਂ ਨਹੀਂ, ਉਦਣ ਪਤਾ ਲੱਗਣਾ ਹੈ। ਸੰਤ ਮਹਾਰਾਜ ਨੇ 9 ਲੱਖ ਨੂੰ ਅੰਮ੍ਰਿਤ ਛਕਾਇਆ ਸੀ, ਤੂੰ ਕਿੰਨਿਆਂ ਨੂੰ ਛਕਾ ਕੇ ਚੱਲਿਆ? ਫਿਰ ਪਤਾ ਲੱਗੂ ਜੁੜਿਆ ਵੀ ਹੈ ਕੋਈ। ਉਹਨਾਂ ਵਰਗੀਆਂ ਐਨਕਾਂ ਲਾਉਣੀਆਂ ਜਾਂ ਦਸਤਾਰ ਬੰਨਣੀ ਜਾਂ ਖੁੰਡੀ ਫੜਨੀ ਤਾਂ ਸੌਖਾ ਹੀ ਕੰਮ ਹੈ, ਮਿਲ ਜਾਣਾ ਸਭ ਕੁਛ। ਪਰ ਉਹ ਕਮਾਈ ਜਿਹੜੀ ਸੀ ਉਹ ਉਹੀ ਸੀ। ਅਸੀਂ ਤੇ ਰਾੜਾ ਸਾਹਿਬ ਦੇ ਸੰਪਰਦਾ ਤੇ ਦੂਰ ਦੀ ਗੱਲ ਹੈ, ਰਾੜਾ ਸਾਹਿਬ ਦੇ ਝਾੜੂ ਬਰਦਾਰ ਵੀ ਨਹੀਂ ਬਣ ਸਕਦੇ, ਬਹੁਤ ਵੱਡੀ ਗੱਲ ਹੈ ਸੰਪਰਦਾ। ਸੋ ਉਹ ਬਹੁਤ ਉੱਚੀ ਹੈ ਭਾਈ। ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਹੋਏ ਨੇ, ਆਪ ਜਾਣਦੇ ਹੋਵੋਗੇ, ਤੁਹਾਡੇ ਚੋਂ ਬਹੁਤ ਜਾਣਦੇ ਹੋਣਗੇ। ਸਿੱਧ ਸਰ ਭੀਖੀ ਜਦੋਂ ਆਪਾਂ ਮਲੌਦ ਤੋਂ ਜਾਂਦੇ ਹਾਂ, ਰਸਤੇ ਦੇ ਵਿੱਚ ਅਸਥਾਨ ਪੈਂਦਾ ਉਹਨਾਂ ਦਾ, ਜਿਹੜਾ ਛੋਟੀ ਜਿਹੀ ਨਹਿਰ ਆਉਂਦੀ ਹੈ ਉਹ ਨਹਿਰ ਦੇ ਉੱਤੇ ਅਸਥਾਨ ਆ ਉਹਨਾਂ ਦਾ, ਸਿੱਧ ਸਰ, ਸਿੱਧਾਂ ਦੀ ਜਗ੍ਹਾ ਸੀ। ਉੱਥੇ ਉਹਨਾਂ ਨੇ ਸਥਾਨ ਬਣਾਇਆ, ਹੁਣ ਬੜਾ ਸੋਹਣਾ ਸਥਾਨ ਬਣ ਰਿਹਾ। ਸੰਤ ਬਾਬਾ ਕਰਮ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਪਿਆਰ ਨਾਲ ਗਿਆਨੀ ਜੀ ਕਹਿ ਕੇ ਪੁਕਾਰਦੇ ਸੀ, ਬਹੁਤ ਕਮਾਈ ਵਾਲੇ ਸਾਧੂ ਹੋਏ ਨੇ, ਔਰ ਰਾੜਾ ਸਾਹਿਬ ਦੀ ਸੰਪਰਦਾ ਵਿੱਚੋਂ ਇਹ ਗੱਲ ਮੰਨਣੀ ਪਏਗੀ, ਉਹਨਾਂ ਜਿਨ੍ਹਾਂ ਵਿਦਵਾਨ ਨਹੀਂ ਕੋਈ ਹੋਇਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਸਾਧੂ ਬਹੁਤ ਹੋਏ ਪਰ ਸੰਤ ਬਾਬਾ ਈਸ਼ਰ ਸਿੰਘ ਜੀ ਵੀ ਉਹਨਾਂ ਨੂੰ ਗਿਆਨੀ ਜੀ ਕਹਿ ਕੇ ਪੁਕਾਰਦੇ ਸੀ, ਕਿਉਂਕਿ ਵਿਦਵਤਾ ਬਹੁਤ ਸੀ ਉਹਨਾਂ ਦੇ। ਸਾਡੇ ਇਲਾਕੇ ਵਿੱਚ ਕਾਫੀ ਦੀਵਾਨ ਲੱਗਦੇ ਰਹੇ ਨੇ, ਔਰ ਸਾਡੇ ਪਰਿਵਾਰ ਨੂੰ ਜਾਂ ਦਾਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਵਾਲੇ ਉਹ ਮਹਾਂਪੁਰਖ ਹਨ। ਅੰਮ੍ਰਿਤ ਉਹਨਾਂ ਨੇ ਛਕਾਇਆ, ਇਹਨੂੰ ਤੁਸੀਂ ਸੰਪਰਦਾ ਕਹਿ ਲਓ, ਇਹਨੂੰ ਤੁਸੀਂ ਸੇਵਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਸੋ ਸੰਪਰਦਾ ਤੇ ਬਹੁਤ ਵੱਡੀ ਗੱਲ ਹੈ ਗੁਰਮੁਖੋ, ਸੰਪਰਦਾ ਦਾ ਪਤਾ ਤੇ ਗੁਣਾਂ ਤੋਂ ਲੱਗੇਗਾ, ਸੰਪਰਦਾ ਦਾ ਪਤਾ ਕਸ਼ਿਸ਼ ਤੋਂ ਲੱਗੇਗਾ, ਸੰਪਰਦਾ ਦਾ ਪਤਾ ਕਮਾਈ ਤੋਂ ਲੱਗੇਗਾ, ਸੰਪਰਦਾ ਦਾ ਪਤਾ ਜੀਵਨ ਤੋਂ ਲੱਗੇਗਾ, ਨਾ ਕਿ ਭੇਖ ਤੋਂ ਲੱਗੇਗਾ। ਹੁਣ ਧਿਆਨ ਦੇਣਾ, ਮੈਂ ਬੇਨਤੀ ਕਰ ਰਿਹਾ ਸੀ, ਵਾਜੇ ਬਹੁਤ ਚੁੱਕੀ ਫਿਰਦੇ ਨੇ, ਮਹਾਰਾਜ ਵਰਗਾ ਵਾਜਾ ਨਹੀਂ ਵੱਜਦਾ ਕਿਸੇ ਤੋਂ, ਰਬਾਬਾਂ ਬਹੁਤ ਨੇ ਪਰ ਮਰਦਾਨੇ ਦੀ ਰਬਾਬ ਬਾਬਰ ਦੇ ਦਰਵਾਜ਼ੇ ਅੱਗੇ ਵੱਜੀ ਹੈ ਜੀ, ਇੰਨੀ ਪਾਵਰ ਸੀ, ਉੱਡਦੇ ਪੰਛੀਆਂ ਨੂੰ ਰੋਕ ਲੈਂਦੇ ਸੀ, ਆਲੇ ਦੁਆਲੇ ਬਹਿ ਜਾਂਦੇ ਸੀ ਆ ਕੇ, ਇੰਨੀ ਪਾਵਰ ਸੀ, ਪੰਛੀ ਵੀ ਤੇ ਜਾਨਵਰ ਵੀ ਮਹਾਰਾਜ ਦੇ ਆਲੇ ਦੁਆਲੇ ਬਹਿ ਜਾਂਦੇ ਸੀ ਆ ਕੇ, ਇੰਨੀ ਖਿੱਚ ਸੀ ਮਰਦਾਨੇ ਦੀ ਰਬਾਬ ਵਿੱਚ। ਅੱਜ ਵੱਜੀ ਰਬਾਬ, ਸਿਪਾਹੀ ਆਏ, ਰਾਗ ਕਿੱਥੇ ਬੋਲਿਆ, ਇਹ ਆਵਾਜ਼ ਕਿੱਥੋਂ ਨਿਕਲੀ ਹੈ, ਦੌੜੇ ਆਏ, ਬੰਦ ਕਰ ਦਿਓ, ਮਹਾਰਾਜ ਕਹਿੰਦੇ ਨਹੀਂ ਹੋਏਗੀ, ਇਹਨੂੰ ਬੰਦ ਕਰ ਦਿਓ, ਕਹਿੰਦੇ ਨਹੀਂ ਹੋਏਗੀ, ਤੁਹਾਨੂੰ ਪਤਾ ਨਹੀਂ ਬਾਬਰ ਨੇ ਬੰਦ ਕੀਤੀ ਹੋਈ ਹੈ। ਮਹਾਰਾਜ ਨੇ ਸਿਪਾਹੀਆਂ ਵੱਲ ਜਰਾ ਕੁ ਨਿਗਾਹ ਮਾਰੀ, ਮਿਹਰ ਦੀ ਨਜ਼ਰ ਪਾਈ, ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, ਆਪਣਾ ਲਏ ਬਣਾ ਨਦਰ ਗੁਰੂ ਨਾਨਕ। ਸਿਪਾਹੀਆਂ ਤੇ ਨਦਰ ਪੈ ਗਈ, ਬਸ ਖੁਦ ਤੇ ਕੁਝ ਬੋਲ ਨਹੀਂ ਸਕੇ, ਬਾਬਰ ਕੋਲ ਦੌੜ ਗਏ ਸਿੱਧੇ, ਨਾਲੇ ਰੋਣ, ਆ ਵੇਖੋ ਜੀ ਆ ਕੇ ਬਾਹਰ। ਬਾਬਰ ਕਹਿੰਦਾ ਕੀ ਹੋ ਗਿਆ, ਕੰਬਦੇ ਕਿਉਂ ਪਏ ਹੋ, ਕੀ ਹੋ ਗਿਆ ਤੁਹਾਨੂੰ, ਬਾਹਰ ਆ ਕੇ ਵੇਖੋ ਇੱਕ ਫਕੀਰ ਆਇਆ। ਫਕੀਰ ਹੀ ਆਇਆ, ਨਹੀਂ ਨਹੀਂ ਉਹ ਤੇ ਰਾਗ ਪੜ ਰਿਹਾ, ਬੰਦ ਕਰਾ ਦਿਓ, ਨਹੀਂ ਕਰਦਾ ਉਹ, ਅੱਗੇ ਬਥੇਰੇ ਫਕੀਰ ਜੇਲ੍ਹਾਂ ਚ ਬੰਦ ਕੀਤੇ ਨੇ, ਇਹਨੂੰ ਵੀ ਬੰਦ ਕਰ ਦਿਓ, ਕਹਿੰਦੇ ਜੀ ਨਹੀਂ, ਇਹੋ ਜਿਹਾ ਨਹੀਂ ਕਦੇ ਆ ਗਿਆ, ਆ ਤੇ ਸਹੀ, ਆ ਗਿਆ ਬਾਬਰ ਦੇ ਦਰਬਾਰ, ਵੇਖਦੇ ਸਹੀ ਆ ਗਿਆ, ਆ ਗਿਆ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ, ਆ ਗਿਆ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ ਹੈ, ਆ ਗਿਆ ਬਾਬਰ ਦੇ ਦਰਬਾਰ, ਮਸਤਾਨਾ ਜੋਗੀ ਹੈ, ਆ ਗਿਆ ਆਇਆ ਨਾਲ ਦੇ ਦਰਬਾਰ। ਵੇਖੋ ਆ ਕੇ। ਸਾਧ ਸੰਗਤ ਕਹਿੰਦਾ ਬੰਦ ਕਰ ਦਿਓ, ਬਸ ਪਰਵਾਹ ਨਾ ਕਰੋ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜੇਲ੍ਹ ਵਿੱਚ ਵੀ ਬੰਦ ਕਰਤਾ, ਕਹਿੰਦੇ ਪੀਓ ਚੱਕੀਆਂ। ਮਰਦਾਨਾ ਕਹਿੰਦਾ ਮਹਾਰਾਜਾ ਕੀ ਖੇਡ ਵਰਤ ਗਈ, ਹੁਣ ਚੱਕੀਆਂ ਵੀ ਪੀਣੀਆਂ ਪੈਣਗੀਆਂ। ਮਰਦਾਨਿਆ ਤੈਨੂੰ ਚੱਕੀਆਂ ਪੀਣ ਦੀ ਲੋੜ ਨਹੀਂ। ਕਿਉਂ ਮਹਾਰਾਜ? ਜੱਪੀ ਚੱਲ, ਤਾਰ ਉਹਦੇ ਨਾਲ ਜੋੜਨਾ, ਆਪੇ ਚੱਲ ਪੈਣਗੀ। ਹੋਇਆ ਵੀ ਇਸੇ ਤਰ੍ਹਾਂ, ਜੇਲ੍ਹ ਦੇ ਵਿੱਚ ਚੱਕੀਆਂ ਆਪੇ ਚੱਲੀਆਂ।
ਸਤਿ ਸ੍ਰੀ ਅਕਾਲ।
ਧਿਆਨ ਦਿਓ, ਸਾਡੇ ਕੋਲ ਪਾਵਰ ਹੋਵੇ ਸਾਡੇ ਕੰਮ ਆਪੇ ਚੱਲ ਪੈਣਗੇ। ਸਾਡੇ ਕੋਲ ਸਿਮਰਨ ਦੀ ਬਰਕਤ ਹੋਵੇ ਸਾਡੇ ਕੰਮ ਆਪੇ ਚੱਲ ਪੈਣਗੇ। ਸਾਡੇ ਕੋਲ ਜਤ ਸਤ ਹੋਵੇ ਸਾਡੇ ਕੰਮ ਆਪੇ ਚੱਲ ਪੈਣਗੇ। ਸਾਡਾ ਉੱਚਾ ਸੁੱਚਾ ਜੀਵਨ ਹੋਵੇ, ਸਾਡੀਆਂ ਅੱਖਾਂ ਵਿੱਚ ਸਮਾਨਤਾਈ ਹੋਵੇ, ਆਪਣੀਆਂ ਧੀਆਂ ਭੈਣਾਂ ਵਰਗੀਆਂ ਸਾਰਿਆਂ ਦੀਆਂ ਧੀਆਂ ਭੈਣਾਂ ਨੂੰ ਸਮਝੀਏ, ਸਾਡੇ ਕੰਮ ਆਪੇ ਚੱਲ ਪੈਣਗੇ। ਇਸ ਜੀਵ ਨਾਲ ਗੁਰੂ ਦੇ ਗੀਤ ਗਾਓ, ਇਸ ਗੀਤ ਇਸ ਜੀਵ ਨਾਲ ਗੁਰੂ ਦੀ ਵਡਿਆਈ ਕਰੋ। ਸੰਤ ਬਾਬਾ ਈਸ਼ਵਰ ਸਿੰਘ ਜੀ ਨੇ ਮੰਗਿਆ ਕਿਸੇ ਤੋਂ ਕੁਛ ਨਹੀਂ, ਰਾੜਾ ਸਾਹਿਬ ਬਕੁੰਠ ਬਣਾ ਕੇ। ਜਿਹੜੇ ਹਿਰਦੇ ਚੋਂ ਗਾਉਂਦੇ ਨੇ ਉਹਨਾਂ ਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ, ਮੰਗਣ ਦੀ ਤੇ ਲੋੜ ਹੀ ਨਹੀਂ, ਕਦੇ ਨਹੀਂ ਮੰਗਦੇ, ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਸੁੱਤੇ ਸਿੱਧ ਹੀ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ, ਬਖਸ਼ਿਸ਼ ਹੁੰਦੀ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਜਿਵੇਂ ਵੇਸ਼ਵਾ ਨੇ ਪੁੱਛਿਆ ਸੀ ਫਕੀਰਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ, ਕੀ ਕਿਹਾ ਸੀ? ਸਾਰੀ ਜ਼ਿੰਦਗੀ ਜਵਾਬ ਨਹੀਂ ਦਿੱਤਾ ਫਕੀਰ ਨੇ, ਲਾਸਟ ਟਾਈਮ ਆ ਗਿਆ, ਆਖਰੀ ਸਵਾਸ ਹੈ, ਉਦੋਂ ਆਖਿਆ ਸੀ ਵੇਸ਼ਵਾ ਸਾਰੀ ਜ਼ਿੰਦਗੀ ਤੂੰ ਮੈਨੂੰ ਇੱਕ ਸਵਾਲ ਕਰਦੀ ਰਹੀਂਦੀ, ਅੱਜ ਜਵਾਬ ਸੁਣ ਲੈ, ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਲੱਖਾਂ ਗੁਣਾ ਚੰਗੀ ਹੈ। ਫਕੀਰਾ ਅੱਜ ਕਿਉਂ ਦੱਸਿਆ, ਇੰਨੇ ਚਿਰ ਦਾ ਕਿਉਂ ਨਹੀਂ ਦੱਸਿਆ? ਕਹਿੰਦਾ ਕੀ ਪਤਾ ਸੀ ਇਹ ਮਨ ਬੇਈਮਾਨ, ਕੀ ਪਤਾ ਕਿੱਥੇ ਹੋ ਜੇ, ਇਹ ਮਨ ਦਾ ਕੀ ਭਰੋਸਾ, ਕਿੱਥੇ ਡੋਲ ਜੇ, ਕੀ ਭਰੋਸਾ ਕਿਸੇ ਨੂੰ ਆਪਣੇ ਆਪ ਉੱਤੇ, ਕੀ ਪਤਾ? ਅੱਜ ਮੈਨੂੰ ਪਤਾ ਹੈ ਕਿ ਮੈਂ ਦੁਨੀਆਂ ਵਿੱਚੋਂ ਚੱਲਿਆ, ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਮੈਂ ਕਿਸੇ ਵੱਲ ਮਾੜਾ ਤੱਕਿਆ ਨਹੀਂ, ਸਭ ਨੂੰ ਆਪਣਾ ਸਮਝਿਆ, ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਹਜ਼ਾਰਾਂ ਗੁਣਾ ਚੰਗੀ ਹੈ। ਤੇ ਜੇ ਕੋਈ ਗਲਤੀ ਹੋ ਜਾਂਦੀ ਇਸੇ ਦਾੜੀ ਤੇ ਥੁੱਕਾਂ ਪੈਣੀਆਂ ਸੀ, ਨਰਾਦਰ ਹੋਣਾ ਸੀ। ਤੇ ਹੁਣ ਮੈਨੂੰ ਪਤਾ ਲੰਘ ਗਈ ਸਾਰੀ ਜ਼ਿੰਦਗੀ, ਬੇਦਾਗ ਮੁੱਖ ਉਜਲਾ ਲੈ ਕੇ ਜਾਂਦੇ ਨੇ ਦੁਨੀਆਂ ਵਿੱਚੋਂ, ਉਹਨਾਂ ਦਾ ਲੋਕ ਵੀ ਔਰ ਪਰਲੋਕ ਵੀ ਦੋਵੇਂ ਸਫਲੇ ਸੁਹੇਲੇ ਹੋ ਜਾਂਦੇ ਨੇ। ਕਿੰਨਾ ਦੇ? ਜਿਹੜੇ ਆਪਣੇ ਜਤ ਸਤ ਵਿੱਚ ਕਾਇਮ ਰਹਿੰਦੇ। ਹੁਣ ਸਤ ਸੰਗਤ ਮਰਦਾਨਿਆ ਲੋੜ ਨਹੀਂ ਆਪੇ ਚੱਲਣਗੀਆਂ, ਚੱਲੀਆਂ ਵੀ ਚੱਕੀਆਂ ਆਪੇ। ਬਾਬਰ ਨੂੰ ਲਿਆਂਦਾ ਸੱਦ ਕੇ, ਵੇਖੋ ਆ ਕੇ ਆ ਗਿਆ ਬਾਬਰ, ਇਹ ਤੇ ਕੋਈ ਫਕੀਰ ਲੱਗਦਾ, ਕੋਈ ਔਲੀਆ ਅਵਤਾਰ ਲੱਗਦਾ, ਆਮ ਤੇ ਨਹੀਂ ਹੈ। ਮਹਾਰਾਜ ਨੂੰ ਬੇਨਤੀ ਕੀਤੀ, ਲੈ ਗਿਆ ਅੰਦਰ, ਇੱਕ ਸਪੈਸ਼ਲ ਕਮਰਾ ਬਣਿਆ ਸੀ ਜਿਵੇਂ ਆਪਾਂ ਗੈਸਟ ਰੂਮ ਬਣਾਉਂਦੇ ਹਾਂ, ਇਹਦੇ ਵਿੱਚ ਆਇਆ ਗਿਆ ਬੈਠੇਗਾ, ਕੋਈ ਰਿਸ਼ਤੇਦਾਰ ਆਏਗਾ ਉਹ ਬਹਿਗਾ। ਉਹਨੇ ਵੀ ਇੱਕ ਬਣਾਇਆ ਸੀ ਸਪੈਸ਼ਲ ਕਮਰਾ, ਮਹਾਰਾਜ ਨੂੰ ਉਹਦੇ 'ਚ ਲੈ ਗਿਆ। ਸੁਰਾਹੀ ਇੱਕ ਬਹੁਤ ਵੱਡੀ ਭਰੀ ਪਈ ਹੈ ਸ਼ਰਾਬ ਨਾਲ, ਸ਼ਰਾਬ ਆਏ ਗਿਆਂ ਵਾਸਤੇ ਕੋਈ ਕੋਈ ਜਾਂਦਾ ਸੀ ਉਸ ਕਮਰੇ 'ਚ, ਬਾਬਰ ਤੋਂ ਬਿਨਾਂ ਹੋਰ ਨਹੀਂ ਸੀ ਕੋਈ ਵੜਦਾ, ਸਪੈਸ਼ਲ ਕਮਰਾ ਸੀ। ਸ਼ਰਾਬ ਦੀ ਸੁਰਾਹੀ ਭਰੀ ਪਈ ਹੈ। ਮਹਾਰਾਜ ਚਲੇ ਗਏ, ਭਰ ਕੇ ਪਿਆਲਾ ਮਹਾਰਾਜ ਦੇ ਅੱਗੇ ਕਰਤਾ, ਕਹਿੰਦਾ ਛੱਕ ਲਓ, ਆਏ ਗਿਆ ਵਾਸਤੇ ਆਪਾਂ ਵੀ ਕੋਈ ਰਿਸ਼ਤੇਦਾਰ ਆਵੇ ਉਹਦੇ ਠੇਕੇ ਤੇ ਭੱਜਦੇ ਆਂ ਵੀ ਲਿਆਓ ਬੋਤਲ ਕੋਈ ਚੱਜ ਦੀ ਚੀਜ਼ ਪਿਆ ਉਹ ਪਿਉਣ ਲੱਗੇ ਜਾਂ ਮੱਤ ਮਾਰੀ ਜਾਈ ਹੋਰ ਬੜਾ ਕੁਝ ਹੈ ਪਿਆਉਣ ਵਾਸਤੇ ਪਰ ਰਿਸ਼ਤੇਦਾਰ ਆਉਂਦਾ ਉਸੇ ਸਮੇਂ ਕਹੀ ਮੈਂ ਗਿਆ ਦਿੱਲੀ ਮੈਂ ਕਿਹਾ ਭਾਈ ਸਾਰਾ ਟੱਬਰ ਅੰਮ੍ਰਿਤ ਛਕ ਲਿਆ ਤੂੰ ਕਿਉਂ ਨੀ ਛਕਿਆ ਇੱਕ ਪ੍ਰੇਮੀ ਉੱਥੇ ਉਹਨੇ ਨਾ ਛਕਿਆ ਸਾਰੇ ਟੱਬਰ ਨੇ ਛਕ ਲਿਆ ਤਿੰਨ ਚਾਰ ਭਰਾ ਸਨ ਸਾਰਿਆਂ ਦੇ ਕਿਰਪਾਨਾਂ ਉਹਦੇ ਘਰ ਵਾਲੀ ਦੇ ਵੀ ਕਿਰਪਾਨ ਸਾਰੇ ਮਾਤਾ ਪਿਤਾ ਵੀ ਮੈਂ ਕਿਹਾ ਤੂੰ ਨੀ ਛਕਿਆ ਕਹਿੰਦਾ ਜੀ ਮੈਂ ਆਏ ਗਏ ਵਾਸਤੇ ਰੱਖਿਆ ਕਈਆਂ ਨੇ ਰੱਖੇ ਨੇ ਆਏ ਗਏ ਵਾਸਤੇ ਸਪੈਸ਼ਲ ਬੰਦਾ ਇੱਕ ਛੱਡਿਆ ਹੋਇਆ ਕੀ ਕਰੇਗਾ ਆਇਆ ਗਿਆ ਆਪਾਂ ਵੀ ਜਾਣਾ ਹੈ ਦੁਨੀਆਂ ਵਿੱਚੋਂ ਜੇ ਤੂੰ ਆਏ ਗਏ ਤੇ ਰੱਖਿਆ ਹੋਇਆ ਨਾ ਜੇ ਇੰਜੀ ਸਾਰੀ ਜ਼ਿੰਦਗੀ ਲੰਘਾ ਦੇਗਾ ਤੈਨੂੰ ਵੀ ਫਿਰ ਵਾਰ ਵਾਰ ਆਉਣਾ ਪਏਗਾ ਵਾਰ ਵਾਰ ਜਾਣਾ ਪਏਗਾ ਵਾਰ ਵਾਰ ਜੰਮਣਾ ਪਏਗਾ ਵਾਰ ਵਾਰ ਮਰਨਾ ਪਏਗਾ ਹੁਣ ਸਾਧ ਸੰਗਤ ਸਪੈਸ਼ਲ ਸਤਿਕਾਰ ਕੀ ਕਰਨ ਲੱਗਿਆ ਬਾਬਰ ਨੇ ਮਹਾਰਾਜ ਨੂੰ ਸ਼ਰਾਬ ਦੀ ਕੌਲੀ ਦੇ ਦਿੱਤੀ ਚਾਹੁੰਦਾ ਸੀ ਕਿ ਇਹ ਮੇਰੇ ਧਰਮ ਵਿੱਚ ਜੇ ਆ ਜਾਣ ਤੇ ਬਹੁਤ ਪ੍ਰਫੁੱਲਤ ਹੋਏਗਾ ਸਾਡਾ ਧਰਮ ਉਹ ਚਾਹੁੰਦਾ ਸੀ ਕਿ ਮੈਂ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲਾਂ ਸ਼ਰਾਬ ਪਿਆ ਕੇ ਉਹ ਸ਼ਰਾਬ ਪਿਆਉਂਦਾ ਮਹਾਰਾਜ ਨੇ ਉਹਨੂੰ ਗਾਂਹ ਤੋਂ ਪਿਆਤੀ ਨਾਮ ਦੀ ਖੁਮਾਰੀ ਆ ਖੁਸਤਨਾ
ਸ੍ਰੀ ਵਾਹਿਗੁਰੂ
ਸਤਿਗੁਰਾਂ ਨੇ ਗਾਂਹ ਤੋਂ ਕਿਰਪਾ ਕਰਤੀ ਲਿਆਇਆ ਪਿਆਲਾ ਹੱਥ ਚ ਫੜੀ ਲਿਆਉਂਦਾ ਕਹਿੰਦੇ ਇਹ ਕੀ ਹੈ ਕਹਿੰਦਾ ਜੀ ਅੰਮ੍ਰਿਤ ਹੈ ਪੀ ਕੇ ਵੇਖੋ ਸ਼ਰਾਬ ਨੂੰ ਅੰਮ੍ਰਿਤ ਹੀ ਦੱਸਦੀ ਹੁੰਦੇ ਨੇ ਕਈ ਇਹੋ ਜਿਹੇ ਵੀ ਨਾ ਪੀਆ ਕਰ ਮਾੜੀ ਹੈ ਤੁਹਾਡੇ ਜੀ ਘਰੋਂ ਪੀਨੇ ਬੜੇ ਐਸੇ ਵੀ ਨੇ ਇੱਕ ਮੈਨੂੰ ਮਿਲਿਆ ਸੀ ਪਿੱਛੇ ਜੇ ਉੱਧਰ ਸਾਡੇ ਪਟਿਆਲੇ ਇਲਾਕੇ 'ਚ ਪਿੰਡ 'ਚ ਗਿਆ ਮੈਂ ਪੀਤੀ ਹੋਈ ਸੀ ਉਹਨੇ ਹੁਣ ਪੀਣ ਵੇਲੇ ਕੀ ਪਤਾ ਵੀ ਅੱਗੇ ਬਾਬੇ ਖੜੇ ਕੌਣ ਖੜਾ ਕਹਿੰਦੇ ਮੈਂ ਕਿਹਾ ਵੀ ਛੱਡ ਦੇ ਕਹਿੰਦਾ ਬਾਬਾ ਜੀ ਮੈਂ ਤਾਂ ਕਹਿੰਦਾ ਤੁਸੀਂ ਵੀ ਘੁੱਟ ਲਾਇਆ ਕਰੋ ਮੈਂ ਕਿਹਾ ਕਿਉਂ ਧਿਆਨ ਦਿਓ ਜ਼ਰਾ ਸ਼ਰਾਬ ਨਾਲ ਮੱਤ ਮਾਰੀ ਜਾਂਦੀ ਹੈ ਮੱਤ ਤੇ ਬਾਹਰ ਹੈ ਜਿੱਤ ਪੀਤੇ ਮੱਤ ਦੂਰ ਹੋਏ ਬਾਣੀ ਕਹਿੰਦੀ ਵਰਲ ਪਵੈ ਵਿੱਚ ਆਏ ਮੈਂ ਕਿਹਾ ਕਿਉਂ ਕਹਿੰਦਾ ਜੀ ਤੁਹਾਡਾ ਗਲਾ ਖਰਾਬ ਹੋ ਜਾਂਦਾ ਟੱਲੀ ਵਾਂਗੂ ਖੜਕਿਆ ਹੁਣ ਵੇਖ ਲਓ ਕਿਹੜੀਆਂ ਟੱਲੀਆਂ ਖੜਕਦੀਆਂ ਨੇ ਕੁੱਤੇ ਮੂੰਹ ਚੜਦੇ ਨੇ ਪਤਾ ਹੀ ਨਹੀਂ ਲੱਗਦਾ ਬੁਰਾ ਹੀ ਹਾਲ ਹੈ ਸਾਧ ਸੰਗਤ ਹੱਸਣ ਵਾਲੀ ਗੱਲ ਨਹੀਂ ਹੈ ਹੀ ਐਸਾ ਅੱਜ ਸ਼ਰਾਬ ਨੇ ਮੱਤ ਮਾਰ ਦਿੱਤੀ ਹੈ ਸਾਡੀ ਸ਼ਰਾਬ ਅੰਦਰ ਗਈ ਮੱਤ ਬਾਹਰ ਗਈ ਸ਼ਰਾਬੀ ਬੰਦੇ ਨਾਲ ਲੜਦੇ ਆਪਾਂ ਸੋਹਣੇ ਨਹੀਂ ਲੱਗਦੇ ਕਿਉਂਕਿ ਉਹਦਾ ਕਸੂਰ ਨਹੀਂ ਕੋਈ ਮੱਤ ਤੇ ਹੈ ਹੀ ਨਹੀਂ ਉਹ ਨਹੀਂ ਬੋਲਦਾ ਜਿਹੜੀ ਉਹਦੇ ਵਿੱਚ ਜਾਂਦੀ ਹੈ ਉਹ ਬੋਲਦੀ ਹੈ ਸ਼ਰਾਬ ਮਹਾਰਾਜ ਦੇ ਸਾਹਮਣੇ ਕਰਤੀ ਜਿਵੇਂ ਇਹ ਇਹੋ ਜਿਹੀ ਮੱਤ ਮਾਰਦੀ ਹੈ ਮਲੂਕੇ ਚੌਧਰੀ ਨੇ ਆਖਿਆ ਸੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੇਰੀ ਮਿਰਗੀ ਹਟਾ ਦਿਓ ਕਹਿੰਦੇ ਸ਼ਰਾਬ ਛੱਡ ਦੇ ਹਟ ਜੂ ਬਸ ਫਿਰ ਸ਼ਰਾਬ ਨਹੀਂ ਪੀਤੀ ਮਿਰਗੀ ਵੀ ਨਾ ਪਈ ਅੱਠ ਸਾਲ ਲੰਘ ਗਏ ਅੱਠ ਸਾਲਾਂ ਬਾਅਦ ਠੰਡ ਜੀ ਹੋ ਗਈ ਸ਼ਾਮ ਦਾ ਮੌਕਾ ਹੈ ਨਾਲ ਦੇ ਕਹਿਣ ਲੱਗੇ ਪੀ ਲੈ ਥੋੜ੍ਹੀ ਜਿਹੀ ਕੀ ਵਿਗੜਦਾ ਹੈ ਕੁਸੰਗਤ ਮਾੜੇ ਬੰਦਿਆਂ ਦਾ ਸੰਗ ਹੋ ਗਿਆ ਕਹਿੰਦਾ ਮੈਨੂੰ ਤੇ ਬੰਦ ਕਰੀ ਹੋਈ ਹੈ ਕਹਿੰਦੇ ਬੰਦ ਕਰੀਏ ਇੱਥੇ ਕਿਹੜਾ ਵੇਖਦੇ ਨੇ ਮਹਾਰਾਜ ਪੀ ਕੇ ਅੰਦਰ ਵੜ ਕੇ ਬਹਿ ਜੀ ਕਹਿੰਦਾ ਇਹ ਠੀਕ ਹੈ ਕੰਮ ਅੰਦਰ ਵੜ ਕੇ ਬਹਿ ਜਾਂਗੇ ਕਰਦੇ ਨੇ ਕਈ ਅੱਜ ਵੀ ਘਪਲਾ ਸ਼ਾਮ ਨੂੰ ਠੇਕੇ ਤੇ ਸਵੇਰੇ ਉੱਠ ਕੇ ਉੱਪਰ ਦੀ ਪਾ ਕੇ ਜਥੇਦਾਰ ਬਣ ਜਾਂਦੇ ਤੜਕੇ ਨੂੰ ਚਿੱਟੀ ਬੰਨ ਲਓ ਪੀਲੀ ਬੰਨ ਲਓ ਨੀਲੀ ਬੰਨ ਲਓ ਕਿੰਨੇ ਪੁੱਛਣਾ ਜਿੰਨਾ ਮਰਜ਼ੀ ਲੁਕੋ ਲਓ ਨਹੀਂ ਲੁਕ ਸਕਦੇ ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਗੁਰੂ ਨਾਲ ਵੀ ਚਲਾਕੀਆਂ ਕਰਦਾ ਗੁਰੂ ਨਾਲ ਵੀ ਧੋਖਾ ਨਹੀਂ ਚੱਲਣਾ ਸਾਧ ਸੰਗਤ ਜੀ ਮਲੂਕੇ ਚੌਧਰੀ ਨੇ ਪੀਤੀ ਕਹਿੰਦਾ ਸੀ ਪੀ ਕੇ ਅੰਦਰ ਬਹਿ ਜੂ ਪਰ ਜਿਹੜੀ ਅੰਦਰ ਗਈ ਸੀ ਉਹ ਅੰਦਰ ਬਹਿਣ ਨਹੀਂ ਦੇ ਰਹੀ ਬਾਰਵੀਂ ਨੀ ਨਿਕਲਿਆ ਕੋਠੇ ਤੇ ਚੜ ਗਿਆ ਮਹਾਰਾਜ ਵੱਲ ਕਰਕੇ ਮੂੰਹ, ਕਹਿੰਦਾ ਗੁਰੂ ਆ ਮੈਂ ਤੇਰੀ ਸਿੱਖੀ ਛੱਡੀ। ਆ ਸ਼ਬਦ ਸੇਵਾਦਾਰ ਕਹਿੰਦੇ ਜੀ ਚੌਧਰੀ ਦੀ ਆਵਾਜ਼ ਆ, ਵੇਖੋ ਕੀ ਬੋਲਦਾ, ਤੁਸੀਂ ਤੇ ਉਹਦੀ ਮਿਰਗੀ ਹਟਾਈ, ਕੀ ਬੋਲਦਾ, ਬੋਲ ਲੈਣ ਦਿਓ। ਕਹਿੰਦੇ ਕੋਈ ਗੱਲ ਨੀ। ਦੂਜੀ ਦਫਾ ਫੇਰ ਉਹ ਗੁਰੂ ਆ ਮੈਂ ਤੇਰੀ ਸਿੱਖੀ ਛੱਡੀ, ਕਹਿ ਲੈਣ ਦਿਓ। ਤੀਜੀ ਵਾਰੀ ਫੇਰ ਕਹਿੰਦਾ ਗੁਰੂ ਆ ਮੈਂ ਤੇਰੀ ਸਿੱਖੀ ਛੱਡੀ। ਸਤਿਗੁਰਾਂ ਨੇ ਆਵਾਜ਼ ਦਿੱਤੀ ਚੌਧਰੀਆ ਜੇ ਤੂੰ ਸਾਡੀ ਸਿੱਖੀ ਛੱਡੀ ਲੈ, ਅੱਜ ਤੋਂ ਅਸੀਂ ਤੇਰੀ ਮਿਰਗੀ ਛੱਡੀ। ਇੰਨਾ ਬਚਨ ਕੀਤਾ ਕੋਠੇ ਤੇ ਖੜੇ ਨੂੰ ਮਿਰਗੀ ਦਾ ਦੌਰਾ ਪੈ ਗਿਆ, ਡਿੱਗਦੇ ਦੀ ਧੌਣ ਟੁੱਟ ਗਈ। ਕੀ ਚੰਨ ਚੜਾਇਆ ਸ਼ਰਾਬ, ਆਹੀ ਕਾਰੇ ਕਰਾਉਂਦੀ, ਜਿੰਨੇ ਕਲੇਸ਼ ਹੈ ਸ਼ਰਾਬ ਹੀ ਭਵਾਉਂਦੀ। ਸਾਧ ਸੰਗਤ ਸਰੀਰ ਦੀ ਵੀ ਬਰਬਾਦੀ ਹੈ, ਇਹਦੇ ਨਾਲ ਤਨ ਦੀ ਵੀ ਬਰਬਾਦੀ ਹੋ ਰਹੀ ਹੈ, ਔਰ ਸਾਡੇ ਮਨ ਵਿੱਚ ਵੀ ਵਿਸ਼ੇ ਵਿਕਾਰ ਔਰ ਸਾਡੇ ਧਨ ਦੀ ਵੀ ਬਰਬਾਦੀ ਹੋ ਰਹੀ ਹੈ। ਸਾਰੀ ਦੁਨੀਆਂ ਰੋਕਦੀ ਹੈ, ਸਾਰੀ ਦੁਨੀਆਂ, ਮਾਤਾ ਪਿਤਾ ਨੇ ਰੋਕਿਆ, ਭੈਣਾਂ ਭਰਾਵਾਂ ਨੇ ਰੋਕਿਆ, ਸਤਿਗੁਰਾਂ ਨੇ ਰੋਕਿਆ। ਇੱਕ ਵਾਰੀ ਇੱਕ ਬੀਬੀ ਸ਼ਹਿਦ ਲੈ ਕੇ ਆਈ ਐਤਵਾਰ, ਕਹਿੰਦੀ ਬਾਬਾ ਜੀ ਤੁਸੀਂ ਸ਼ਹਿਦ ਰੱਖ ਲਓ। ਉਹ ਰੱਖ ਲਿਆ ਅੰਦਰ। ਇੱਕ ਦਿਨ ਦਵਾਈ 'ਚ ਲੈਣਾ ਸੀ ਥੋੜ੍ਹਾ ਜਿਹਾ, ਮੈਂ ਸੇਵਾਦਾਰ ਨੂੰ ਕਿਹਾ ਮੈਂ ਕਿਹਾ ਲੈ ਕੇ ਆ ਥੋੜ੍ਹਾ ਜਿਹਾ। ਉਹਨੇ ਉਹ ਬੋਤਲ ਮੈਨੂੰ ਫੜਾ ਦਿੱਤੀ, ਉਹ ਬੋਤਲ ਮੈਂ ਲੱਗਿਆ ਜਦੋਂ ਖੋਲ੍ਹਣ, ਫਿਰ ਉਹਦੇ 'ਤੇ ਨਜ਼ਰ ਪਈ, ਉਹ ਸ਼ਰਾਬ ਵਾਲੀ ਵਿਹਲੀ ਕੀਤੀ ਹੋਈ 'ਚ ਸ਼ਹਿਦ ਪਾਇਆ ਹੋਇਆ ਸੀ। ਹੁਣ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਹੋਰ ਕਿਹੜੀਆਂ ਬੋਤਲਾਂ ਹੁੰਦੀਆਂ, ਉਹੀ ਬੀਬੀਆਂ ਸਰਫ਼ ਮਾਰ ਕੇ ਸਾਫ਼ ਕਰ ਲਈਆਂ, ਉਹਦੇ ਵਿੱਚ ਹੇਮਕੁੰਡ ਦਾ ਜਲ ਪਾ ਲੈਂਦੇ ਹਾਂ। ਉਹ ਸਾਫ਼ ਕੀਤੀ ਹੋਈ ਸੀ, ਲੇਬਲ ਲਾਉਣਾ ਭੁੱਲ ਗਈ, ਉੱਤੋਂ ਇੱਕ ਗੁਲਾਬ ਦਾ ਫੁੱਲ ਸੀਗਾ ਉਹਦੇ 'ਤੇ ਛਪਿਆ, ਤੁਹਾਨੂੰ ਬਹੁਤਾ ਪਤਾ ਹੋਵੇਗਾ। ਅਤੇ ਇੱਕ ਥੱਲੇ ਉਹਦੇ ਲਾਈਨ ਲਿਖੀ ਹੋਈ ਸੀ, ਮੈਂ ਕਹਿੰਦਾ ਸਤਿਗੁਰ ਡੱਕਦੇ ਨੇ, ਪਰਿਵਾਰ ਡੱਕਦਾ, ਘਰ ਵਾਲੀ ਬਥੇਰੇ ਥਾਵਾਂ 'ਤੇ ਜਾਂਦੀ ਹੈ ਵੀ ਸਬਜ਼ੀ 'ਚ ਦਵਾਈ ਪਾ ਕੇ ਖਵਾ ਦਿਓ, ਪਰ ਕੱਲ੍ਹ ਨੂੰ ਹਟਦੇ ਨੇ। ਭੈਣਾਂ ਕਰਦੀਆਂ ਤਾਂ ਬੜਾ ਕੁਝ ਨੇ ਵੀ ਚਲੋ ਸਬਜ਼ੀ 'ਚ ਦਵਾਈ ਪਾ ਕੇ ਵੇਖ ਲਓ ਥੋੜ੍ਹੀ ਬਹੁਤੀ ਸ਼ਾਇਦ ਫਰਕ ਪੈ ਜੇ, ਪਰ ਨਹੀਂ ਫਰਕ ਪੈਂਦਾ, ਹਟਣ ਵਾਲੇ ਨਹੀਂ। ਸਤਿਗੁਰਾਂ ਦੀ ਕਿਰਪਾ ਹੋਵੇ ਤਾਂ ਗੱਲ ਬਣਦੀ ਹੈ, ਮਨ ਹੀ ਬਦਲ ਜਾਵੇ, ਇੱਧਰੋਂ ਮਨ ਮੁੜ ਜਾਵੇ, ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਵੇ। ਉਹ ਲੇਬਲ ਲੱਗਿਆ ਹੋਇਆ ਸੀ ਉਹਦੇ ਉੱਤੇ, ਇੱਕ ਥੱਲੇ ਇੱਕ ਲਾਈਨ ਲਿਖੀ ਹੋਈ ਸੀ, ਸ਼ਰਾਬ ਪੀਣੀ ਬੋਲੋ, ਹਾਂ ਪਤਾ ਹੈ ਨਾ ਸਾਰਿਆਂ ਨੂੰ, ਸ਼ਰਾਬ ਪੀਣੀ ਸਿਹਤ ਲਈ
ਹਾਨੀਕਾਰਕ
ਹਾਨੀਕਾਰਕ। ਉਹ ਪੜ੍ਹੀ ਮੈਂ ਤੇ ਬੜੀ ਹੈਰਾਨੀ ਹੋਈ, ਹਰ ਕੋਈ ਕਹਿੰਦਾ ਮੇਰੀ ਦੁਕਾਨ ਤੋਂ ਕੱਪੜਾ ਖਰੀਦੋ ਵਧੀਆ, ਆਹ ਗੱਡੀ ਖਰੀਦੋ ਜੀ ਬੜੀ ਵਧੀਆ। ਆਪਣੀ ਚੀਜ਼ ਨੂੰ ਕੋਈ ਨਿੰਦਦਾ ਨਹੀਂ ਜਿਹਨੇ ਵੇਚਣੀ ਹੋਵੇ। ਕੰਪਨੀਆਂ ਵਾਲਿਆਂ ਨੂੰ ਲੱਖਾਂ ਰੁਪਇਆ ਇੱਕ ਦਿਨ ਦੀ ਆਮਦਨ ਹੋ ਰਹੀ ਹੈ, ਪਰ ਉਹ ਵੀ ਲਿਖ ਕੇ ਭੇਜਦੇ ਨੇ ਗੁਰਮੁਖਾ ਨਾ ਪੀਏ ਸਿਹਤ ਲਈ ਮਾੜੀ ਹੈ। ਕੀ ਕਹਾਂਗੇ ਫਿਰ, ਸਿਆਣਾ ਪੀ ਰਿਹਾ ਉਹਨੂੰ, ਜਿਹੜਾ ਪੀ ਰਿਹਾ ਉਹ ਸਿਆਣਾ। ਸਤਿਗੁਰਾਂ ਨੇ ਬਾਣੀ ਚੱਖਿਆ, ਜਿੱਤ ਪੀਤੇ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਕੌੜੀ ਵੀ ਹੈ ਪਰ ਮਿੱਠੀ ਲੱਗਦੀ ਹੈ, ਸਾਕਤ ਕੀ ਬਿਧ ਨੈਨੋ ਡੀਠੀ, ਇਹਨੂੰ ਕਹਿੰਦੇ ਨੇ ਸਾਕਤ। ਧਿਆਨ ਦੇਣਾ, ਇਹ ਸਤਿਗੁਰਾਂ ਦਾ ਹੁਕਮ ਹੈ। 50% ਵਿੱਚ ਬੈਠੇ ਹੋਣਗੇ ਜਿਹੜੇ ਪੀਣ ਵਾਲੇ ਨੇ, ਬੜੇ ਦੁਕਾਨਾਂ ਵਿੱਚ ਹਰ ਤਰ੍ਹਾਂ ਦੇ ਬੰਦੇ ਆਉਂਦੇ ਨੇ, ਕਈ ਆਉਣ ਲੱਗੇ ਤੰਬਾਕੂ ਘਾਹ 'ਚ ਰੱਖ ਕੇ ਆਉਣਗੇ ਵੀ ਜਾਂਦੇ ਫਿਰ ਚੱਕ ਲਾਂਗੇ ਪੂੜੀ, ਕਈਆਂ ਦੀ ਜੇਬ 'ਚ ਹੁੰਦਾ ਨਾ, ਉਹ ਕਹਿੰਦੇ ਨਹੀਂ ਮਾਰਦੀ ਹਜ਼ੂਰੀ 'ਚ ਨਹੀਂ ਲੈ ਕੇ ਜਾਣਾ, ਘਾਹ 'ਚ ਰੱਖ ਦਿਓ ਜਾਂਦੇ ਫਿਰ ਲੈ ਜਾਂਗੇ। ਪਰ ਸਵਾਦ ਤੇ ਤਾਂ ਤੂੰ ਦੁਕਾਨ 'ਚ ਆਏ, ਉਹ ਰੱਖੀ ਹੋਈ ਰਹਿ ਜੇ ਮੁੜ ਕੇ ਨਾ ਚੱਕੇ, ਫਿਰ ਆਨੰਦ ਆਏਗਾ ਦੁਕਾਨ 'ਚ ਆਉਣ ਦਾ। ਸ਼ਰਾਬ ਪੀ ਕੇ ਨਹੀਂ ਆਇਆ, ਸੂਫੀ ਹੋ ਕੇ ਜਾਣਾ, ਕਹਿੰਦੇ ਇਸ਼ਨਾਨ ਕਰਕੇ ਜਾਣਾ, ਹੁਣ ਮਹਾਰਾਜ ਦੇ ਹਜ਼ੂਰੀ 'ਚ ਚੱਲੇ ਆ, ਅੱਜ ਪੀ ਕੇ ਨਹੀਂ ਆਇਆ, ਆਨੰਦ ਤਾਂ ਜੇ ਮੁੜ ਕੇ ਮੂੰਹ ਨਾ ਕਰੇ। ਫਿਰ ਸੰਗਤ ਵਿੱਚ ਆਇਆ ਸੀ ਤੇ ਰੰਗਤ ਚੜ ਗਈ ਤਾਂ ਫਾਇਦਾ ਦੀਵਾਨ ਚ ਆਉਣ ਦਾ ਗੁਰਮੁਖੋ ਕੁਝ ਪੱਲੇ ਬੰਨ ਕੇ ਲੈ ਕੇ ਜਾਓ ਸਾਰਿਆਂ ਨੇ ਲੈ ਕੇ ਜਾਣਾ ਔਰ ਹੁਕਮ ਇਹ ਸਤਿਗੁਰਾਂ ਦਾ ਹੈ ਡਾਕੀਆ ਤੇ ਚਿੱਠੀ ਫੜਾਉਣ ਆਉਂਦਾ ਚਿੱਠੀ ਤੇ ਕਿਸੇ ਹੋਰ ਦੀ ਜਿੰਨੇ ਸਾਧੂ ਨੇ ਜਿੰਨੇ ਰਾਗੀ ਨੇ ਜਿੰਨੇ ਢਾਡੀ ਨੇ ਜਿੰਨੇ ਕਥਾ ਵਾਚਕ ਨੇ ਜਿੰਨੇ ਗ੍ਰੰਥੀ ਨੇ ਇਹ ਤੇ ਚਿੱਠੀ ਪਹੁੰਚਾਉਂਦੇ ਨੇ ਇਹ ਤੇ ਸੁਨੇਹਾ ਹੀ ਪਹੁੰਚਾਉਂਦੇ ਨੇ ਸੁਨੇਹਾ ਤੇ ਕਿਸੇ ਹੋਰ ਦਾ ਤੇ ਉਹ ਸੁਨੇਹਾ ਸਤਿਗੁਰਾਂ ਦਾ ਜਿਹੜਾ ਆਪ ਜੀ ਤੱਕ ਪਹੁੰਚਾਉਣਾ ਕਈਆਂ ਨੂੰ ਚੰਗਾ ਨਹੀਂ ਵੀ ਲੱਗਦਾ ਸ਼ਰਾਬ ਪੀਣ ਵਾਲੇ ਬੜਾ ਕੁਝ ਬੋਲਦੇ ਨੇ ਪਰ ਚੌਂਕੀਦਾਰ ਆਪਣੀ ਡਿਊਟੀ ਨਹੀਂ ਛੱਡਦਾ ਉਹਨੂੰ ਪਤਾ ਮੈਂ ਸਰਕਾਰ ਤੋਂ ਤਨਖਾਹ ਲੈਣੀ ਹੈ ਲੋਕ ਕਹਿੰਦੇ ਨੇ ਕਾਹਦੇ ਵਾਸਤੇ ਨਾ ਸੌਂਦਾ ਨਾ ਸੌਣ ਦੇ ਨਾ ਰਾਤ ਨੂੰ ਵੀ ਦਰਵਾਜ਼ੇ ਖੜਕਾਈ ਜਾਂਦਾ ਡਾਂਗਾ ਮਾਰੀ ਜਾਂਦਾ ਸੀਟੀਆਂ ਵਜਾਈ ਜਾਂਦਾ ਰਾਤ ਨੂੰ ਵੀ ਪਰ ਚੌਂਕੀਦਾਰ ਤੇ ਆਪਣਾ ਪਹਿਰਾ ਦੇ ਰਿਹਾ ਉਹਨੇ ਨਹੀਂ ਹਟਣਾ ਗੁਰੂ ਪਿਆਰੇ ਉਹ ਹੋਕਾ ਦੇਣਾ ਘਰ ਘਰ ਦੇਣਾ ਹਰ ਗਲੀ ਦੇਣਾ ਹਰ ਸ਼ਹਿਰ ਦੇਣਾ ਹਰ ਪਿੰਡ ਦੇਣਾ ਉਹ ਕੀ ਹੋਕਾ ਸਤਿਗੁਰੂ ਮਾਰਦੇ ਰਹੇ ਸੰਤ ਬਾਬਾ ਅਤਰ ਸਿੰਘ ਮਾਰਦੇ ਰਹੇ ਸੰਤ ਬਾਬਾ ਈਸ਼ਰ ਸਿੰਘ ਜੀ ਉਹ ਹੋਕਾ ਮਾਰਦੇ ਰਹੇ ਉਹ ਹੋਕਾ ਅੱਜ ਸਾਰੇ ਮਾਰਦੇ ਨੇ ਮਾਰਦੇ ਰਹਿਣਾ ਭਾਵੇਂ ਕੋਈ ਮੰਨੇ ਤੇ ਭਾਵੇਂ ਕੋਈ ਅਰਦਾਸ ਇਹੀ ਹੈ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਸਾਰਿਆਂ ਨੂੰ ਬਹੁਤ ਵੱਡੀ ਕਿਰਪਾ ਕੀਤੀ ਹੈ ਸਤਿਗੁਰਾਂ ਨੇ ਕੱਲ ਵੀ ਸੁਣਿਆ ਸੀ ਨਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ ਗ੍ਰਿਸਤ ਮਾਰਗ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਿਆ ਜਾ ਸਕਦਾ ਗ੍ਰਿਸਤ ਮਾਰਗ ਵਿੱਚ ਰਹਿ ਕੇ ਮਹਾਰਾਜ ਨੇ ਕਿਰਪਾ ਕੀਤੀ ਘਰ ਬਾਰ ਚਲਾਉਣਾ ਖੇਤੀਆਂ ਕਰਨੀਆਂ ਨੌਕਰੀਆਂ ਕਰਨੀਆਂ ਬਿਜ਼ਨਸ ਕਰਨੇ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਚੜ੍ਹ ਕੇ ਨਾਮ ਵੀ ਜਪ ਸਕਦਾ ਸੁਖਹਾਰਾ ਸੁਖੈਨ ਢੰਗ ਮਹਾਰਾਜ ਨੇ ਦੱਸਿਆ ਸੋ ਸਾਧ ਸੰਗਤ ਸ਼ਰਾਬ ਭਾਵੇਂ ਜਿੱਡੀ ਮਰਜ਼ੀ ਮਾੜੀ ਹੈ ਪਰ ਸ਼ਰਾਬੀ ਮਾੜੀ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਕੀ ਹੈ ਬਾਬਰ ਕਹਿੰਦਾ ਜੀ ਅੰਮ੍ਰਿਤ ਹੀ ਹੈ ਇਹਦੇ ਨਾਲ ਕੀ ਹੋਏਗਾ ਕਹਿੰਦੇ ਇਹ ਸ਼ਰਾਬ ਇਹਦੇ ਨਾਲ ਨਸ਼ਾ ਹੋਏਗਾ ਦੁਨੀਆਂ ਭੁੱਲ ਜਾਏਗੀ ਕਿੰਨਾ ਚਿਰ ਨਸ਼ਾ ਹੋਏਗਾ ਦੋ ਘੰਟੇ ਫਿਰ ਕਹਿੰਦੇ ਜੀ ਤੁਹਾਨੂੰ ਕਿਹੜਾ ਜਵਾਬ ਦੇਣ ਲੱਗਿਆ ਕੌਲੀ ਹੋਰ ਭਰ ਮਹਾਰਾਜ ਕਹਿੰਦੇ ਉਹਦਾ ਨਸ਼ਾ ਕਿੰਨਾ ਚਿਰ ਰਹੇਗਾ ਕਹਿੰਦਾ ਜੀ ਦੋ ਘੰਟੇ ਫਿਰ ਇੱਕ ਕੌਲੀ ਕਹਿੰਦੇ ਹੋਰ ਭਰ ਮਹਾਰਾਜ ਕਹਿੰਦੇ ਬਾਬਰਾ ਪੀਆਂਗੇ ਦੋ ਘੰਟੇ ਨਸ਼ਾ ਚੜੇਗਾ ਫਿਰ ਲੈ ਜਾਣਾ ਫਿਰ ਪੀਆਂਗੇ ਦੋ ਘੰਟੇ ਨਸ਼ਾ ਚੜੇਗਾ ਨਸ਼ਾ ਫਿਰ ਲੈ ਜਾਣਾ ਹੈ ਅਸੀਂ ਐਸੀ ਨਾਮ ਦੀ ਖੁਮਾਰੀ ਐਸਾ ਨਸ਼ਾ ਕੀਤਾ ਜਿਹੜਾ ਕਦੇ ਲੈਣੇ ਨਹੀਂ ਉਹ ਐਸੀ ਖੁਮਾਰੀ ਹੈ ਜਿਹੜੀ ਕਦੇ ਲੈਂਦੀ ਨਹੀਂ ਗੁਰਮੁਖੋ ਨਾਮ ਦਾ ਨਸ਼ਾ ਐਸਾ ਜਿਹੜਾ ਦੁਨੀਆ ਭੁਲਾ ਦਿੰਦਾ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਪਰਿਵਾਰ ਨੂੰ ਭੁੱਲ ਜਾਂਦਾ ਇਸੇ ਨੂੰ ਗਿਆਨ ਕਹਿੰਦੇ ਅੰਤਮ ਸਵਾਸ ਹੈ ਮੇਰੇ ਮੁੰਡੇ ਨੂੰ ਸੱਦੋ ਮੇਰੇ ਮੂੰਹ ਵਿੱਚ ਪਾਣੀ ਪਾਏ ਕਹਿੰਦੇ ਬਜ਼ੁਰਗ ਮਰਨ ਵੇਲੇ ਕਹਿਣਗੇ ਲਿਆਓ ਬਾਈ ਧੀ ਨੂੰ ਸੱਦ ਲਓ ਫਲਾਣੇ ਮੁੰਡੇ ਨੂੰ ਸੱਦ ਲਓ ਚਮਚਾ ਮੂੰਹ ਵਿੱਚ ਪਾਣੀ ਦਾ ਪਾਏ ਪਰਿਵਾਰ 'ਚ ਫਸੀ ਹੋਈ ਹੈ ਸੁਰਤੀ ਉੱਧਰ ਹੀ ਹੈ ਧਿਆਨ ਅਜੇ ਪਰ ਗਿਆਨ ਇਹੀ ਹੈ ਪਰਿਵਾਰ ਵਿੱਚ ਰਹਿ ਕੇ ਪਰਿਵਾਰ ਤੋਂ ਮੁਕਤ ਹੋਣਾ ਜਿਹੜਾ ਬੰਦਾ ਜਿਉਂਦਾ ਮੁਕਤ ਨਹੀਂ ਉਹ ਮਰ ਕੇ ਕਦੇ ਮੁਕਤ ਨਹੀਂ ਹੋ ਸਕਦਾ ਜਿਹੜਾ ਜਿਉਂਦਾ ਮੁਕਤ ਹੈ ਉਹ ਮਰਿਆ ਵੀ ਮੁਕਤ ਹੈ ਮੁਕਤੀ ਦੀ ਪਛਾਣ ਪਤਾ ਕੀ ਹੈ ਮੁਕਤ ਬੰਦੇ ਦੀ ਪਛਾਣ ਹੈ ਇੱਕ ਬਾਅਦ ਵਿੱਚ ਤੇ ਆਪਾਂ ਸਾਰਿਆਂ ਸਾਰੇ ਹੀ ਗ੍ਰੰਥੀ ਕਹਿੰਦੇ ਨੇ ਵੀ ਮਹਾਰਾਜ ਇਹ ਗੁਰਮੁਖ ਸੀ ਜਨਮ ਸਵਾਰ ਕੇ ਤੁਹਾਡੇ ਚਰਨਾਂ 'ਚ ਪਹੁੰਚ ਕੇ ਗੁਰਮੁਖ ਜਨਮ ਸਵਾਰ ਤਰਕੇ ਚੱਲੇ ਪੜ੍ਹਦੇ ਹੀ ਆਪਾਂ ਇਹ ਹਰ ਇੱਕ ਨਾਲ ਢੁਕਾ ਦਿੰਦੇ ਹਾਂ ਭਗਤੀ ਭਾਵੇਂ ਗੁਰਦੁਆਰੇ ਦਾ ਮੂੰਹ ਵੀ ਨਾ ਵੇਖਿਆ ਹੋਵੇ ਗ੍ਰੰਥੀ ਨੇ ਕਹਿ ਦੇਣਾ ਗੁਰਮੁਖ ਹੈ ਜੀ ਸੱਚਖੰਡ ਵਾਸੀ ਕਾਰਡ ਤੇ ਆਪਾਂ ਲਿਖ ਦੇਣਾ ਹੈ ਤੈਨੂੰ ਚਿੱਠੀ ਆਈ ਹੈ ਵੀ ਸੱਚਖੰਡ 'ਚ ਬੈਠਾ ਕੀ ਪਤਾ ਕਿੱਥੇ ਇਹ ਨਹੀਂ ਗੁਰਮੁਖ ਹੈ ਤੇ ਮਾੜਾ ਹੀ ਸੀ ਚਲੋ ਆਪਣੇ ਚਰਨਾਂ ਨਾਲ ਜੋੜ ਲਓ ਇਹ ਬੇਨਤੀ ਕਰਿਆ ਕਰੋ ਦੋ ਸੌ ਪੰਜ ਸੌ ਰੁਪਏ ਦੇ ਪਿੱਛੇ ਨਹੀਂ ਮਹਾਰਾਜ ਹੈ ਤੇ ਮਾੜਾ ਸੀ, ਚਲੋ ਕਰਮ ਮਾੜੇ ਕੀਤੇ ਨੇ, ਗਲਤੀਆਂ ਹੁੰਦੀਆਂ ਜੀਵਾਂ ਤੋਂ, ਚਰਨਾਂ ਨਾਲ ਜੋੜ ਲਓ ਇਹਨੂੰ ਆਪਣੇ। ਤੇ ਜੇ ਹੈ ਮਨਮੁਖ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਜੇ ਕਹਿਤਾ ਨਾ ਗੁਰਮੁਖ ਸੀ, ਫਿਰ ਵੱਡੀ ਹੈ ਹੱਥ ਦਲਾਲ ਕੇ ਮੁਸਬੀ ਇਹ ਕਰੇ, ਫਿਰ ਤੇ ਝੂਠੀ ਦਲਾਲੀ ਹੋ ਜਾਣੀ। ਸਾਧ ਸੰਗਤ ਕਰਮ ਮਾੜੇ ਨੇ, ਭਾਵੇਂ ਸਾਰੀ ਦੁਨੀਆ ਕਹੀ ਜਾਵੇ ਮਹਾਰਾਜ ਬੜਾ ਚੰਗਾ, ਸਤਿਗੁਰਾਂ ਨੇ ਚੰਗਾ ਨਹੀਂ ਮੰਨ ਲੈਣਾ। ਹੈ ਮਨਮੁਖ, ਹੈ ਗੁਰਮੁਖ, ਗੁਰਮੁਖ 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 ਕਹੀ ਜਾਵੇ ਦੁਨੀਆ, ਮਹਾਰਾਜ ਨੇ ਗੁਰਮੁਖ ਥੋੜਾ ਮੰਨ ਲੈਣਾ। ਹੈ ਗੁਰਮੁਖ, ਹੈ ਸਾਰੀ ਦੁਨੀਆ ਉਹਦੀ ਨਿੰਦਿਆ ਕਰੀ ਜਾਂਦੀ, ਬੜਾ ਪਾਪੀ ਹੈ ਜੀ, ਬੜਾ ਮਾੜਾ ਹੈ, ਨਹੀਂ ਮਾੜਾ, ਮਹਾਰਾਜ ਨੇ ਮਾੜਾ ਨਹੀਂ ਮੰਨਣਾ। ਜੇ ਕਰਮ ਚੰਗੇ ਨੇ ਤੇ ਉਹ ਚੰਗਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਮੁਕਤ ਬੰਦੇ ਦੀ ਨਿਸ਼ਾਨੀ ਕੀ ਹੈ? ਜਿਉਂਦਾ ਮੁਕਤ ਹੋ, ਇੱਕੋ ਹੀ ਨਿਸ਼ਾਨੀ ਹੈ। ਖੁਦ ਵੇਖੋ, ਕਈ ਬਜ਼ੁਰਗ ਇਹੋ ਜਿਹੇ ਨੇ, 50 ਸਾਲ ਦੇ ਹੋ ਗਏ, 60 ਸਾਲ ਦੇ ਹੋ ਗਏ, ਜਦੋਂ ਬੱਚਿਆਂ ਨੇ ਕੰਮ ਕਾਰ ਸੰਭਾਲ ਲਿਆ, ਪਰਿਵਾਰ ਨੇ ਕੰਮ ਚੁੱਕ ਲਿਆ, ਮੁੰਡਿਆਂ ਨੇ ਸੰਭਾਲ ਲਿਆ ਬਿਜ਼ਨਸ ਸਾਰਾ, ਚਾਬੀਆਂ ਫੜਾ ਦਿੰਦੇ ਨੇ, ਸਾਂਭੋ, ਖਾਓ ਪੀਓ ਤੁਹਾਡਾ ਸਭ ਕੁਛ ਹੈ, ਆਪਾਂ ਤੇ ਮਾਲਾ ਹੀ ਫੇਰ ਨਹੀਂ ਰਹਿੰਦੇ, ਪਰਿਵਾਰ ਵਿੱਚ ਨੇ, ਯਾਤਰਾ ਚਲੇ ਗਏ, ਹੇਮਕੁੰਡ ਸਾਹਿਬ ਗਏ, ਹਜ਼ੂਰ ਸਾਹਿਬ ਗਏ, ਅੰਮ੍ਰਿਤਸਰ ਗਏ, ਕੀ ਘਰ 'ਚ ਹੋ ਰਿਹਾ, ਕਈ ਕੀ ਨਹੀਂ ਹੋ ਰਿਹਾ, ਬਸ ਬੱਚਿਆਂ ਨੂੰ ਮਿਲਦੇ ਜ਼ਰੂਰ ਨੇ ਪਰ ਪਰਿਵਾਰ ਵਿੱਚ ਸੁਰਤੀ ਨਹੀਂ ਬਣਨ ਦਿੰਦੇ। ਧਿਆਨ ਗੁਰਦੁਆਰੇ ਹੀ ਹੈ, ਸੁਰਤੀ ਉੱਧਰ ਹੀ ਹੈ, ਸਵੇਰੇ 5-4 ਘੰਟੇ, ਸ਼ਾਮ ਨੂੰ 5-4 ਘੰਟੇ, ਪ੍ਰਸ਼ਾਦਾ ਘਰ 'ਚੋਂ ਛਕਿਆ ਮਾਲਾ ਹੀ ਫੇਰਦੇ ਨੇ, ਕੋਈ ਮਤਲਬ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਆਪੇ ਬੱਚੇ ਫਿਕਰਾਂ 'ਚ ਪਏ ਨੇ। ਬਾਪੂ ਮੁਕਤ ਹੈ, ਜਿਹੜਾ ਜਿਉਂਦਾ ਮੁਕਤ ਹੈ, ਉਹ ਮਰਿਆ ਵੀ ਮੁਕਤ ਹੈ। ਤੇ ਜਿਹੜਾ ਬੰਦਾ ਜਿਉਂਦਾ ਨਹੀਂ ਨਿਕਲ ਸਕਿਆ ਆਪਣੇ ਪਰਿਵਾਰ 'ਚੋਂ, ਉਹ ਮਰ ਕੇ ਨਹੀਂ ਨਿਕਲ ਸਕਦਾ। ਪਰਿਵਾਰ ਨੂੰ ਛੱਡਣਾ ਨਹੀਂ, ਪਰਿਵਾਰ ਨੂੰ ਛੱਡਣਾ ਨਹੀਂ। ਜੇ ਗ੍ਰਿਸ਼ਤੀ ਬੰਦਾ ਪਰਿਵਾਰ ਛੱਡ ਦੇਵੇਗਾ, ਉਹ ਵੀ ਗਲਤ ਗੱਲ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ, ਬੱਚੇ ਮਰਦੇ ਨੇ ਭੁੱਖੇ, ਤੂੰ ਕਾਰ ਸੇਵਾਲਿਆਂ ਨਾਲ ਚੱਕੀ ਫਿਰਦਾ, ਬੋਰੀਆਂ ਤਾਰ ਦੇਣਗੀ? ਨਹੀਂ, ਉਹ ਸੇਵਾ ਨਹੀਂ ਤਾਰੇਗੀ। ਜੇ ਬੱਚੇ ਭੁੱਖੇ ਮਰਦੇ ਨੇ, ਫਿਰ ਹਜ਼ੂਰ ਸਾਹਿਬ ਤੂੰ ਸੇਵਾ ਲਿਖਾ ਦੇ 2 ਮਹੀਨਿਆਂ ਦੀ, ਉਹ ਨਹੀਂ ਤਾਰੇਗੀ। ਫਰਜ਼ ਜ਼ਰੂਰੀ ਹੈ, ਪਰ ਉਹਨਾਂ ਚਿਰ ਜਿੰਨਾ ਚਿਰ ਬੱਚੇ ਆਪਣੇ ਪੈਰਾਂ ਤੇ ਖੜੇ ਨਾ ਹੋਣ, ਪਰਿਵਾਰ ਆਪਣੇ ਪੈਰਾਂ ਤੇ ਖੜਾ ਨਾ ਹੋਵੇ। ਜਦੋਂ ਤੈਨੂੰ ਪਤਾ ਵੀ ਅੱਜ ਮੇਰੇ ਬਿਨਾਂ ਸਰ ਸਕਦਾ ਹੈ, ਉਦਣ ਹੀ ਗੁਰੂ ਦਾ ਹੋ ਜਾਇਆ ਖੁਸ਼, ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਮਤਲਬ ਇਹ ਨਾ ਸਮਝ ਲਿਓ ਵੀ ਗੁਰਦੁਆਰੇ ਬਹਿ ਜਾਓ, ਜਾ ਕੇ ਘਰ ਛੱਡ ਦਿਓ, ਨਹੀਂ ਨਹੀਂ, ਰਹੋ ਘਰ 'ਚ, ਫਿਰ ਗੌਰ ਕਰਨੀ ਸ਼ੁਰੂ ਕਰ ਦਿਓ। 50-60 ਸਾਲ ਤੱਕ ਬੱਚਿਆਂ ਦੀ ਵੀ ਗੌਰ ਕੀਤੀ, ਫਿਰ ਵੇਖੋ ਸਾਡੇ ਗੁਰਦੁਆਰੇ ਵਿੱਚ ਕਿਤੇ ਜਾਲੇ ਤੇ ਨਹੀਂ ਲੱਗੇ, ਥੋੜ੍ਹੀ ਜਿਹੀ ਗੌਰ ਕਰਨੀ ਸ਼ੁਰੂ ਕਰ ਦਿਓ। ਮਰਦ ਦੇ ਸਰੂਪਾਂ ਦੇ ਵਿੱਚ ਕਿਤੇ ਚੂਹੀਆਂ ਤੇ ਨਹੀਂ ਮਰੀਆਂ ਹੋਈਆਂ ਪਈਆਂ? ਸਾਡੇ ਸਤਿਗੁਰਾਂ ਦਾ ਕੀ ਹਾਲ ਹੈ ਸੱਚਖੰਡ 'ਚ ਵੇਖੀਏ। ਜਿਵੇਂ ਬੱਚਿਆਂ ਦੀ ਫਿਕਰ ਕਰਦਾ ਰਿਹਾ, ਪੱਖਾ ਲੱਗਿਆ ਕਿ ਨਹੀਂ, ਹੁਣ ਗਰਮੀ ਆ ਗਈ, ਕੂਲਰਾਂ ਦਾ ਫਿਕਰ ਪੈ ਗਿਆ ਨਾ ਆਪਾਂ ਨੂੰ ਵੀ ਕੂਲਰ ਠੀਕ ਕਰਾ ਲਓ ਭਾਈ, ਬੱਚਿਆਂ ਨੂੰ ਗਰਮੀ ਲੱਗੂ, ਮੱਛਰ ਵੱਢੂਗਾ। ਫਿਰ ਫਿਕਰ ਕਰ, ਵੇਖਾਂ ਸੱਚਖੰਡ ਜਾ ਕੇ ਕੂਲਰ ਲਾ ਦਿੱਤਾ ਗ੍ਰੰਥੀ ਨੇ, ਹੁਣ ਸਰਦੀ ਆ ਗਈ, ਰਜਾਈ ਆ ਗਈ। ਭਾਵੇਂ ਕਿ ਸਤਿਗੁਰੂ ਨਿਰਗੁਣ ਆਪ ਸਰਗੁਣ ਪੀਓ, ਕਲਾ ਧਾਰ ਜਿਨ ਸਗਲੀ ਮੋਹਿ। ਸੋ ਇਹ ਸਾਡੀ ਭਾਵਨਾ ਹੈ ਗੁਰਸਿੱਖ ਦੀ, ਰਜਾਈ ਦੀ ਤੇ ਕੂਲਰ ਦੀ ਸਤਿਗੁਰਾਂ ਨੂੰ ਲੋੜ ਨਹੀਂ, ਇਹ ਸਾਡੀ ਭਾਵਨਾ ਹੈ। ਪਰ ਸਰੀਰ ਕਰਕੇ ਮੰਨੀ ਜਾਂਦਾ। ਇੱਥੇ ਵੀ ਇੱਕ ਛੋਟਾ ਜਿਹਾ ਨੁਕਤਾ, ਰੋਜ਼ ਪੜ੍ਹਦੇ ਹਾਂ ਨਾ, ਆਗਿਆ ਭਾਈ ਅਕਾਲ ਕੀ ਤਵੀ ਚਲਾਇਓ,
ਪੰਥ
ਸਭ ਸਿੱਖਣ ਕੋ
ਹੁਕਮ ਹੈ,
ਗੁਰੂ ਮਾਨਿਓ
ਗ੍ਰੰਥ।
ਅੱਗੇ ਫਿਰ ਗੁਰੂ ਗ੍ਰੰਥ ਜੀ
ਮਾਨਿਓ,
ਪ੍ਰਗਟ ਗੁਰਾਂ ਕੀ
ਦੇਹ।
ਗੁਰੂ ਗ੍ਰੰਥ ਸਾਹਿਬ ਮਰਨ ਨੂੰ ਮੰਨਣਾ ਹੈ, ਤੇ ਮੰਨਣਾ ਕਿਵੇਂ ਹੈ? ਪ੍ਰਗਟ ਗੁਰਾਂ ਕੀ ਦੇਹ, ਸਰੀਰ ਤੇ ਆਪਾਂ ਦਾ ਅਰਥ ਕੀ ਕੱਢਿਆ ਵੀ ਸਰੀਰ ਕਰਕੇ ਮੰਨੋ, ਰੁਮਾਲਾ ਪਾ ਦਿਓ, ਗਰਮੀ ਦੇ ਵਿੱਚ ਏਸੀ ਲਾ ਦਿਓ, ਸਰਦੀ ਦੇ ਵਿੱਚ ਰਜਾਈ ਦੇ ਦਿਓ, ਦੇਹ ਕਰਕੇ ਮੰਨ ਲਿਆ ਬਸ। ਇਹਨੂੰ ਦੇ ਕਰਕੇ ਮੰਨਣਾ ਨਹੀਂ ਕਹਿੰਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਮਤਲਬ ਕੀ ਸੀ ਵੀ ਸਰੀਰ ਮੰਨਿਓ, ਸਰੀਰ ਕਰਕੇ ਮੰਨਿਓ। ਜੇ ਮਹਾਰਾਜ ਨੇ ਕਿਹਾ ਵੀ ਸਰੀਰ ਕਰਕੇ ਮੰਨਿਓ ਭਾਈ, ਫਿਰ ਤੇ ਇਸ਼ਨਾਨ ਵੀ ਕਰਾਉਣਾ ਪਊ, ਫਿਰ ਮੰਨਦੇ ਤੇ ਹੈ ਨੀ ਆਪਾਂ। ਸਰੀਰ ਤੇ ਇਸ਼ਨਾਨ ਵੀ ਚਾਹੁੰਦਾ ਸਵੇਰ ਵੇਲੇ, ਸਰੀਰ ਤੇ ਚਾਹੁੰਦਾ ਇਸ਼ਨਾਨ ਵੀ ਚਾਹੁੰਦਾ, ਪਰ ਨਹੀਂ। ਇਹ ਗੁਰਸਿੱਖ ਦੀ ਭਾਵਨਾ ਹੈ, ਐਡਾ ਰੁੱਖਾ ਨਹੀਂ ਹੋਣਾ ਵੀ ਮਹਾਰਾਜ ਜਿੱਥੇ ਪਏ ਨੇ ਪਏ ਨੇ, ਗਰਮੀ ਸਰਦੀ ਚ ਕੋਈ ਗੱਲ ਨਹੀਂ, ਨਹੀਂ ਇੰਨਾ ਰੁੱਖਾ ਨਾ ਬਣ। ਇਹ ਤੇਰੀ ਸ਼ਰਧਾ ਹੈ, ਗਰਮੀ ਦੇ ਵਿੱਚ ਏਸੀ ਲਾਉਣਾ, ਕੂਲਰ ਲਾਉਣਾ, ਪੱਖਾ ਲਾਉਣਾ, ਸਰਦੀ ਦੇ ਵਿੱਚ ਰਜਾਈ ਦੇਣੀ, ਪਰ ਪ੍ਰਗਟ ਗੁਰਾਂ ਕੀ ਦੇਹ ਦਾ ਕੀ ਅਰਥ ਹੈ ਫਿਰ? ਪ੍ਰਗਟ ਗੁਰਾਂ ਕੀ ਦੇਹ, ਸਰੀਰ ਕਰਕੇ ਮਨ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਸੇਵਾਦਾਰ ਬਹਿੰਦੇ ਸੀ, ਸਤਿਗੁਰੂ ਬਚਨ ਕਰਦੇ ਸੀ, ਸੇਵਾਦਾਰ ਸੁਣਦੇ ਸੀ, ਸਿੱਖ ਸੰਗਤ ਸੁਣਦੀ ਸੀ, ਬਾਜਾਂ ਵਾਲੇ ਬਚਨ ਕਰਦੇ ਸੀ, ਸੰਗਤ ਸੁਣਦੀ ਸੀ, ਸੰਗਤ ਸਰੀਰ ਕੋਲ ਬਹਿੰਦੀ ਸੀ। ਗੁਰੂ ਨਾਨਕ ਸਾਹਿਬ ਬਚਨ ਕਰਦੇ ਸੀ ਤੇ ਸੰਗਤ ਸਰੀਰ ਕੋਲ ਬਹਿੰਦੀ ਸੀ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਸੀ, ਸੰਗਤ ਸਰੀਰ ਕੋਲ ਬਹਿੰਦੀ ਸੀ। ਦਸ਼ਮੇਸ਼ ਪਿਤਾ ਬਚਨ ਕਰਦੇ ਸੀ, ਸੰਗਤ ਸਰੀਰ ਕੋਲ ਬਹਿੰਦੀ ਸੀ। ਤੇ ਤੂੰ ਇਹ ਸਮਝ ਕਿ 10 ਸਰੀਰ ਮੇਰੇ ਸਾਹਮਣੇ ਬੈਠੇ ਨੇ, ਇਹ ਹੁਕਮ ਦੱਸੇ ਕਰ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪ੍ਰਗਟ ਗੁਰਾਂ ਕੀ ਦੇ, ਸਰੀਰ ਮੈਨੂੰ ਹੁਕਮ ਕਰ ਰਿਹਾ, ਮਹਾਰਾਜ ਹੀ ਕਰ ਰਹੇ ਨੇ ਬਸ। ਇਹਨੂੰ ਕਹਿੰਦੇ ਨੇ ਪ੍ਰਗਟ ਗੁਰਾਂ ਕੀ ਦੇ। ਸਰੀਰ ਕਰਕੇ ਮਨ, ਮਹਾਰਾਜ ਦਾ ਬਚਨ ਦੇ। ਜਿਵੇਂ ਸਰੀਰ ਬਚਨ ਕਰਦਾ ਨਾ, ਸਰੀਰ ਬੋਲਦਾ, ਅੰਦਰੋਂ ਆਵਾਜ਼ ਆਉਂਦੀ ਹੈ, ਇੰਜ ਸਮਝ ਬਾਜਾਂ ਵਾਲੇ ਸਾਹਮਣੇ ਬੈਠੇ ਬਚਨ ਕਰ ਰਹੇ ਨੇ। ਪੰਚਮ ਪਾਤਸ਼ਾਹ ਦਾ ਅੱਜ ਹੁਕਮਨਾਮਾ ਹੈ, ਮੇਰੇ ਸਾਹਮਣੇ ਬੈਠੇ ਨੇ, ਮੈਨੂੰ ਆਹ ਹੁਕਮ ਕੀਤਾ ਹੈ, ਉਹ ਮੰਨਣਾ ਹੈ, ਦੇ ਕਰਕੇ ਮੰਨੀ। ਆਪਾਂ ਦੇ ਕਰਕੇ ਮੰਨ ਲਿਆ ਬਸ, ਰੁਮਾਲਾ ਦੇ ਦਿਓ, ਕੂਲਰ ਲਾ ਦਿਓ, ਰਜਾਈ ਪਾ ਦਿਓ, ਦੇ ਕਰਕੇ ਮੰਨ ਲਿਆ। ਇਹ ਦੇ ਕਰਕੇ ਮੰਨਣਾ ਥੋੜ੍ਹਾ, ਜਿਹੜੇ ਆਪਾਂ ਸਮਝੀ ਅਰਥ ਕੱਢੀ ਫਿਰਦੇ ਹਾਂ ਆਪਾਂ। ਸਰੀਰ ਕਰਕੇ ਮੰਨੋ ਬਚਨ, ਬਾਕੀ ਇਹ ਸਾਡੇ ਮਨ ਦੀ ਸ਼ਰਧਾ ਹੈ ਵੀ ਆਪਾਂ ਕੂਲਰ ਲਾਉਣਾ ਹੈ, ਪੱਖਾ ਚਲਾਉਣਾ, ਸਤਿਗੁਰਾਂ ਨੂੰ ਤਾਂ ਕੋਈ ਮਤਲਬ ਨਹੀਂ। ਜਿਹੜਾ ਬਚਨ ਹੈ ਉਹ ਸੜਦਾ ਨਹੀਂ, ਸ਼ਬਦ ਸੜਦਾ ਨਹੀਂ, ਸ਼ਬਦ ਨਾਸ਼ ਨਹੀਂ ਹੁੰਦਾ, ਸ਼ਬਦ ਡੁੱਬਦਾ ਨਹੀਂ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਈ। ਉਹਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਸਰੀਰਾਂ ਚੋਂ ਤੇ ਮਹਾਰਾਜ ਨੇ ਕੱਢਿਆ। ਜੇ ਮਹਾਰਾਜ ਨੇ ਤੈਨੂੰ ਕਿਹਾ ਵੀ ਤੂੰ ਦੇਹ ਕਰਕੇ ਮੰਨੀ, ਚੱਲ ਫਿਰ ਤੇ ਆਪਣਾ ਹੀ ਸਰੀਰ ਰੱਖ ਲੈਂਦੇ, ਫਿਰ ਸਰੀਰ ਨੂੰ ਗੱਦੀ ਦੇ ਜਾਂਦੇ। ਨਹੀਂ ਨਹੀਂ, ਸਰੀਰ ਕਰਕੇ ਮੰਨ, ਬਚਨ ਉਸ ਤਰ੍ਹਾਂ ਹੀ ਮੰਨ ਜਿਵੇਂ ਮਹਾਰਾਜ ਜੀ ਸੀ। ਅੱਗੇ ਸੰਗਤਾਂ ਮੰਨਦੀਆਂ ਸੀ ਨਾ ਗੁਰੂ ਨਾਨਕ ਸਾਹਿਬ ਦਾ ਬਚਨ, ਉਵੇਂ ਹੀ ਬਚਨ ਮੰਨ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਸੰਗਤਾਂ ਸੁਣਦੀਆਂ ਸੀ ਤੇ ਮੰਨਦੀਆਂ ਸੀ, ਉਵੇਂ ਹੀ ਮੰਨ। ਦਸਮ ਪਿਤਾ ਦੇ ਬਚਨ ਜਿਵੇਂ ਸੰਗਤ ਸੁਣਦੀ ਸੀ, ਅੱਗੇ ਪਹਿਰਾ ਦਿੰਦੇ ਸੀ, ਉਵੇਂ ਹੀ ਮੰਨ। ਇਵੇਂ ਆਪਾਂ ਸਾਰਿਆਂ ਨੂੰ ਹੁਕਮ ਹੈ, ਸਤਿਗੁਰਾਂ ਦਾ ਹੁਕਮਨਾਮਾ ਸੁਣੋ, ਉਵੇਂ ਹੀ ਮੰਨੋ ਵੀ ਸਤਿਗੁਰਾਂ ਨੇ ਹੁਕਮ ਕੀਤਾ, ਉਵੇਂ ਮੰਨਣਾ ਸਰੀਰ। ਆਪਾਂ ਸਿਰਫ ਰੁਮਾਲਿਆਂ ਤੱਕ ਹੀ ਸੀਮਤ ਰਹਿ ਗਏ, ਆਪਾਂ ਇਹਨਾਂ ਕੰਮਾਂ ਤੇ। ਇਹ ਵੀ ਜ਼ਰੂਰੀ ਹੈ, ਇਹ ਸਾਡੀ ਭਾਵਨਾ। ਮੈਂ ਬੇਨਤੀ ਕਰ ਰਿਹਾ ਸੀ, ਸਰੀਰ ਕਰਕੇ ਮੁਕਤ ਹੋ ਜਾ, ਜਿਉਂਦਾ ਮੁਕਤ ਹੋ। ਜਿਹੜਾ ਜਿਉਂਦਾ ਮੁਕਤ ਹੈ ਨਾ, ਮਰਨ ਤੋਂ ਬਾਅਦ ਵੀ ਮੁਕਤ ਹੈ। ਇੱਕ ਧਿਆਨ ਦਿਓ, ਕੱਲੀ ਕੱਲੀ ਗੱਲ ਵਿੱਚ ਗਿਆਨ ਛੁਪਿਆ ਪਿਆ। ਜੇ ਲਈਏ ਹੇਮਕੁੰਡ ਸਾਹਿਬ ਗਏ ਹੋਵੋਗੇ, ਬਹੁਤ ਜਣੇ ਦਰਸ਼ਨ ਕੀਤੇ ਹੋਣਗੇ। ਜਦੋਂ ਆਪਾਂ ਹੇਮਕੁੰਡ ਸਾਹਿਬ ਦੀ ਚੜ੍ਹਾਈ ਚੜ੍ਹਦੇ ਹਾਂ, ਕਈ ਪ੍ਰੇਮੀ ਜਿਹੜੇ ਨਵੇਂ ਜਾਂਦੇ ਨੇ ਪਹਿਲੀ ਵਾਰੀ, ਜਿਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਕਈ ਬੈਗ ਚੁੱਕ ਲੈਂਦੇ ਨੇ, ਸਮਾਨ ਚੁੱਕ ਲੈਂਦੇ ਨੇ ਕਾਫੀ। ਥੋੜਾ ਜਿਹਾ ਉੱਪਰ ਜਾਂਦੇ ਨੇ, ਇੱਕ ਕਿਲੋਮੀਟਰ ਮਸਾਂ ਹੀ ਜਾਂਦੇ ਨੇ, ਨਾਲ ਦੀ ਨਾਲ ਕਹਿਣਗੇ ਬੈਗ ਨਾਲ ਦਿਆ ਤੂੰ ਫੜ ਲੈ। ਥੋੜਾ ਜਿਹਾ ਹੋਰ ਉੱਚਾ ਜਾਂਦੇ ਨੇ, ਆਹ ਵੀ ਸਮਾਨ ਬੋਝ ਲੱਗਦਾ ਇਹ ਵੀ ਫੜ ਲੈ। ਆਹ ਥੋੜਾ ਜਿਹਾ ਹੋਰ ਉੱਚੇ ਗਏ, ਖਾਲੀ ਕੁਛ ਵੀ ਨਹੀਂ। ਲਾਸਟ ਟਾਈਮ, ਲਾਸਟ ਸਟੇਜ ਐਸੀ ਆਉਂਦੀ ਹੈ ਜਦੋਂ ਪੌੜੀਆਂ ਸ਼ੁਰੂ ਹੁੰਦੀਆਂ ਨੇ,